ਸਤਨਾਮ ਸਤਨਾਮ ਕਬੀਰ ਡਗਮਗ ਕਿਆ ਕਰਨ ਕਹਾਂ ਡਲਾਵ ਜੀਉ ਸਰਬ ਸੁਖ ਕੋ ਨਾਇ ਕੋ ਰਾਮ ਨਾਮ ਰਸ ਪੀਓ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ਪੀਵ ਹੋ ਪਹਲ ਖੰਡ ਕਾ ਪੀਵ ਹੋ ਪਹਲ ਖੰਡ ਕਾ ਜਨਮ ਸੁਹੇਲਾ ਲੱਗਿਆ ਪਰਮ ਵਾਲ ਜਿੰਦਰਾ ਲੱਗਿਆ ਪਰਮ ਵਾਲ ਜਿੰਦਰਾ ਗੁਰਾਮ ਬਚ ਨਹੀਂ ਸੁਣਨਾ ਲੱਗਿਆ ਪਰਮ ਵਾਲ ਜਿੰਦਰਾ ਗੁਰਾਮ ਬਚ ਨਹੀਂ ਹੋਰ ਅੰਧਾਰ चंद्र चंद्र मैली काम सूरज चढ़ा लग चढ़ चंद्र मैली काम सूरज चढ़ा
Yeah. ಸುಯಾರ ಸಂಕುರ ರಾಯಿ ದಸುವೇ ಪಾಯ ಮನ ತು ಮೈಂಗಲ ಹೋಯ ರಹೇ ਸੋ ਕਿਉਂ ਲੈ ਗਏ ਕਬੀਰ ਐਸਾ ਸਤਿਗੁਰੂ ਜੇ ਮਿਲੇ ਸੁੱਖਾ ਕਰੇ ਪਸਾਉ ਮੁਕਤ ਦੁਆਰਾ ਮੁਕ ਲੈ ਸਹਜੇ ਆਵੋ ਜਾਗਿਆ ਪਰਮ ਵਾਲ ਜਿਹੜਾ ਲੱਗਿਆ ਪਰਮ ਵਾਲ ਜਿੰਦਰਾ ਗੁਰੰਗ ਕੱਢ ਨਹੀਂ ਲੱਗਿਆ ਪਰਮ ਵਾਲ ਜਿੰਦਰਾ ਗੁਰੰਗ ਕੱਢ ਨਹੀਂ ਸਾਰੇ ਜਪੋ ਜੀ ਸਾਰੇ ਵਾਹਿਗੁਰੂ 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 ਸਾਰੇ ਬੋਲੋ
सतसंग जी रसना पवित्र करो सतगुरु की बख्शिश दोहराओ साडी फतेह की सांझ महाराज ने बनाई है और जदों सिंह सिंह नूं मिलदा है फतेह बुलांदा है उहदे विच वाहिगुरु का सिमरन आपे ही हो जांदा गज के आखो
वाहिगुरु जी का खालसा वाहिगुरु जी की
फतेह। ये साडी फतेह भी है साडा नारा भी है ते सत संगत एदे विच सिमरन भी ਜੇ ਅਸੀਂ ਇਹ ਵੀ ਕਹੀਏ ਕਹਿ ਲਿਆ ਕਰੀਏ ਨਾ ਵੀ ਆਓ ਫਤਿਹ ਦਾ ਸਿਮਰਨ ਕਰੀਏ, ਇਹਦੇ ਵਿੱਚ ਸਿਮਰਨ ਵੀ ਦੋ ਵਾਰੀ ਸੰਗਤ ਆਪਾਂ ਅਗਲਾ ਵਾਹਿਗੁਰੂ ਕਹਿੰਦਾ ਅਸੀਂ ਸੁਣਨੇ ਆ, ਅਸੀਂ ਦੋ ਵਾਰੀ ਵਾਹਿਗੁਰੂ ਬੋਲਨੇ ਆ ਤੇ ਉਹ ਅਗਲਾ ਸੁਣਦਾ। ਇਸ ਕਰਕੇ ਜਿੰਨਾ ਕੁ ਸਮਾਂ ਹੋ ਸਕੇ ਸਿਮਰਨ ਵਿੱਚ ਭਜਨ ਵਿੱਚ ਲਾਣਾ ਚਾਹੀਦਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ ਹੀ ਪੁੱਛੀ। ਨਾਮ ਤੋਂ ਬਿਨਾ ਝੂਠ ਹੀ ਹੈ ਸਾਰਾ ਕੁਛ, ਪੋਥੀਆਂ ਹੀ ਨੇ ਬਾਕੀ ਦੀਆਂ ਗੱਲਾਂ। ਜਿੰਨੀਆਂ ਮਰਜ਼ੀ ਕਰੀ ਜਾਓ, ਦੁਨੀਆਂ ਦੀ ਸਿਫਤ ਕਰੀ ਜਾਓ, ਰਾਜਿਆਂ ਮਹਾਰਾਜਿਆਂ ਦੀਆਂ ਸਿਫਤਾਂ ਕਰੀ ਜਾਓ, ਮਾਇਆ ਵਾਲਿਆਂ ਦੀਆਂ ਸੁਭਾ ਕਰੀ ਜਾਓ, ਨਾਮ ਤੋਂ ਬਿਨਾਂ ਸਭ ਕੁਝ ਹੀ ਕੂੜ ਹੈ। ਜੋ ਕੁਝ ਵੀ ਬੋਲਦੇ ਸਿਮਰਨ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਕੁਛ ਵੀ ਨਹੀਂ। ਸੋ ਇਸ ਕਰਕੇ ਜਿਵੇਂ ਹੁਣ ਆਪਾਂ ਰਲ ਮਿਲ ਕੇ ਸਾਰੇ ਜਪਦੇ ਸਾਂ ਤਾਂ ਇਹਦਾ ਬੜਾ ਵੱਡਾ ਫਰਕ, 10,000 ਜੇ ਬੈਠਾ ਤੇ 10,000 ਵਾਰੀ ਵਾਹਿਗੁਰੂ ਜਪਿਆ ਜਾਂਦਾ ਜਦੋਂ ਇੱਕ ਵਾਰੀ ਸਾਰੇ ਬੋਲਦੇ। ਔਰ ਆਪਾਂ ਤੇ ਵਾਹਿਗੁਰੂ 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 ਇੱਕ ਰੇ 1,000 ਵਾਰੀ ਇੱਕ ਇੱਕ ਨੇ ਬੋਲਿਆ ਤੇ ਵੇਖੋ ਕਿੰਨੇ ਲੱਖਾਂ ਵਾਰੀ ਇਕੱਠਿਆਂ ਨੇ ਸਿਮਰਨ ਕਰ ਲਿਆ। ਉਹਦੇ ਵਿੱਚ ਅਸੀਂ ਹਿੱਸੇਦਾਰ ਬਣ ਗਏ। ਰਲ ਕੇ ਮਿਲਵੇ ਕੀ ਮਹਿਮਾ ਬਰਨ ਨਾ ਸਕੋ ਨਾਨਕ ਪਰੇ ਪਰੀਲਾ। ਮਿਲ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਇਨ ਦਾ ਜਿਹੜਾ ਫਲ ਹੈ ਉਹ ਬੜਾ ਜ਼ਿਆਦਾ ਹੈ, ਬਹੁਤ ਜ਼ਿਆਦਾ। ਇਸੇ ਕਰਕੇ ਰਲ ਮਿਲ ਕੇ ਬੈਠ ਕੇ ਸਿਮਰਨ ਦੀ ਭਜਨ ਦੀ ਗੱਲ ਹੋਵੇ, ਵੱਡੇ ਕੀ ਵਡਿਆਈ ਹੋਵੇ, ਇਹਦਾ ਬੜਾ ਵੱਡਾ ਫਲ ਹੈ। ਗੁਰਮੁਖੋ ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਰਲ ਮਿਲ ਕੇ ਗਾਉਣਾ ਸੁਣਨਾ, ਕਰੋੜਾਂ ਜੱਗ ਵੀ ਇਹਦਾ ਸਤ ਸੰਗਤ ਇਹਦੇ ਬਰਾਬਰ ਨਹੀਂ, ਇਹਦੇ ਤੁਲ ਨਹੀਂ। ਸਭ ਨਾਲੋਂ ਵੱਡਾ ਹੀ ਪੁੰਨ ਹੀ ਇਹ ਹੈ ਕਲਯੁਗ ਦੇ ਵਿੱਚ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਉਹਦੇ ਗੁਣ ਗਾਇਨ ਕਰ। ਜਿਹੜਾ ਬੰਦਾ ਮਾਲਕ ਦੇ ਗੁਣ ਗਾਇਨ ਕਰਨ ਵਾਲਾ ਹੈ ਉਹ ਕੁਦਰਤੀ ਗੱਲ ਹੈ ਵੀ ਉਹ ਦਾਨੀ ਵੀ ਹੋਏਗਾ। ਜਿਹੜਾ ਉਹਦੇ ਗੁਣ ਗਾਇਨ ਕਰਨ ਵਾਲਾ ਉਹ ਨਿਮਰਤਾ ਵਾਲਾ ਵੀ ਹੋਏਗਾ। ਉਹਦੇ ਗੁਣ ਗਾਇਨ ਕਰਨ ਵਾਲੇ ਵਿੱਚ ਸਾਰੇ ਗੁਣ ਹੀ ਆ ਜਾਂਦੇ। ਜਿਹਦੇ ਚ ਹੈ ਨਹੀਂ ਆਕੜਿਆ ਫਿਰਦਾ ਉਦਾਂ ਕਹਿੰਦਾ ਮੈਂ ਸਿਮਰਨ ਕਰਨਾ, ਇਹਦਾ ਮਤਲਬ ਇਹ ਹੈ ਵੀ ਉਹ ਪਖੰਡ ਕਰਦਾ। ਨਿਮਰਤਾ ਵਾਲਾ ਜ਼ਰੂਰ ਹੋਏਗਾ ਜਿਹਦੇ ਵਿੱਚ, ਜਿਹੜਾ ਉਸ ਅਕਾਲ ਪੁਰਖ ਦੇ ਗੁਣ ਗਾਏਗਾ। ਜਿੱਥੇ ਨਾਮ ਆ ਜਾਏ, ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਹਿਰਦੇ ਚ ਬਹਿ ਜਾਏ, ਸਾਰੇ ਗੁਣ ਆਪਣੇ ਆਪ ਹੀ ਅੰਦਰ ਹੀ ਪ੍ਰਗਟ ਹੋ ਜਾਂਦੇ। ਭਜਨ ਕਰਨ ਵਾਲਾ, ਨਿਮਰਤਾ ਵਾਲਾ, ਦਇਆਵਾਨ, ਹਿੰਮਤੀ, ਇਹ ਸਾਰੇ ਗੁਣ ਹੋ ਜਾਂਦੇ, ਆਪਣੇ ਆਪ ਆ ਜਾਂਦੇ ਸਤਿਗੁਰੂ ਦੀ ਬਖਸ਼ਿਸ਼ ਨਾਲ। ਸਿਮਰਨ ਵਿੱਚ, ਭਜਨ ਵਿੱਚ ਇੰਨੀ ਬਰਕਤ, ਇੰਨੀ ਤਾਕਤ, ਸਾਰਿਆਂ ਨੂੰ ਜਪਣਾ ਚਾਹੀਦਾ। ਹੁਣ ਕਈ ਦੇ ਵਿੱਚ ਬੈਠੇ ਕਹਿੰਦੇ ਹੋਣਗੇ ਕਿ ਕੋਈ ਕਥਾ ਇਤਿਹਾਸ ਸੁਣਾਓ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦਾ ਕੀ ਫਾਇਦਾ ਹੈ। ਕਈ ਏਦਾਂ ਦੇ ਵੀ ਹੁੰਦੇ ਨੇ ਵੀ ਇਹਦਾ ਕੀ ਮਤਲਬ ਹੈ ਜੀ, ਇਹਦੀ ਲੋੜ ਕੀ ਹੈ। ਉਹ ਕੌਣ ਨੇ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿੰਨਾ ਲਾ ਕੇ ਨਾ ਮਿੱਠੀ ਹੈ। ਬੜੀ ਮਿੱਠੀ ਸਿਮਰਨ ਵਿੱਚ, ਭਜਨ ਵਿੱਚ ਇੰਨਾ ਰਸ ਹੈ ਕਿ ਇੰਨਾ ਕਿਸੇ ਚੀਜ਼ ਵਿੱਚ ਨਹੀਂ। ਪਰ ਕੀਤਾ ਕੀ ਜਾਏ, ਉਹ ਲੋਕ ਜਿਹੜੇ ਹਨ ਇੱਦਾਂ ਦੀਆਂ ਗੱਲਾਂ ਕਰਨਗੇ ਜਿਹੜੇ ਇਹਦੇ ਤੋਂ ਅਣਜਾਣ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਿਮਰਨ ਭਜਨ ਕੀ ਹੁੰਦਾ, ਜਿਹੜੇ ਇਸ ਰਾਹ ਤੇ ਕਦੇ ਤੁਰੇ ਹੀ ਨਹੀਂ। ਜਿਹੜੇ ਵਿੱਚ ਤੁਹਾਡੇ ਚ ਸਿਮਰਨ ਕਰਨ ਵਾਲੇ ਬੈਠੇ ਆ ਨਾ ਗੁਰਮੁਖੋ, ਜਦੋਂ ਕੋਈ ਕੀਰਤਨੀਆ ਕਿਤੇ ਵੀ ਸਿਮਰਨ ਦੀ ਧੁਨ ਲਾ ਦੇਵੇ, ਉਹਨਾਂ ਦਾ ਹਿਰਦਾ ਖਿੜ ਜਾਂਦਾ, ਨਿਹਾਲ ਹੋ ਜਾਂਦਾ। ਉਹ ਤੇ ਲੋਚਦੇ ਲੱਭਦੇ ਰਹਿੰਦੇ ਆ ਵੀ ਕੋਈ ਸਿਮਰਨ ਦੀ ਗੱਲ ਕਰੇ, ਉਹ ਤੇ ਚਾਹੁੰਦੇ ਆ ਕਿਉਂਕਿ ਉਹ ਸਵੇਰੇ ਜਪਦੇ ਨੇ, ਉਹਨਾਂ ਨੂੰ ਪਤਾ ਹੈ ਜਦੋਂ ਕਿਤੇ ਵੀ ਧੁਨੀ ਲੱਗੇ ਨਾ ਸਿਮਰਨ ਦੀ, ਉਹਨਾਂ ਦਾ ਮਨ ਖਿੜ ਜਾਂਦਾ। ਸਾਰੇ ਸਥਾਨ ਚੰਗੇ ਨੇ, ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਸਿਮਰਨ ਵਾਲੇ ਜਾਂਦੇ ਨੇ ਨਾ, ਕਈ ਤੇ ਹੁਣ ਜਾਂਦੇ ਨੇ ਇੱਥੋਂ, ਕਈ ਤੁਰਨਗੇ ਅੰਮ੍ਰਿਤਸਰ ਸਾਹਿਬ ਚੱਲੇ ਆ, ਯਾਤਰਾ ਟਰੱਕ ਭਰ ਲਿਆ, ਛੇਤੀ ਛੇਤੀ ਮੱਥਾ ਟੇਕਿਆ, ਗੇੜਾ ਦਿੱਤਾ, ਅੱਧੇ ਘੰਟੇ ਚ ਅੰਦਰ ਮੱਥਾ ਟੇਕਿਆ, ਫਿਰ ਬਾਜ਼ਾਰ ਘੁੰਮਦੇ ਰਹੇ, ਸਾਰਾ ਦਿਨ ਲੰਘ ਗਿਆ, ਅਸੀਂ ਯਾਤਰਾ ਕਰਕੇ ਆਏ ਆ। ਪਰ ਸਿਮਰਨ ਭਜਨ ਕਰਨ ਵਾਲੇ ਦੱਸਦੇ ਨੇ ਜਦੋਂ ਡਿਊਟੀ ਲੰਘੀ ਦਾ ਸਿਮਰਨ ਆਪਣੇ ਆਪ ਚੱਲਣ ਲੱਗ ਪੈਂਦਾ, ਆਪਣੇ ਆਪ ਅੰਦਰ ਇੱਕ ਧੁਨ ਚੱਲ ਪੈਂਦੀ ਹੈ ਸਿਮਰਨ ਦੀ। ਦਰਬਾਰ ਸਾਹਿਬ ਐਸਾ ਸਥਾਨ ਹੈ, ਸਿਮਰਨ ਕਰਨ ਵਾਲਾ ਅੰਦਰ ਵੜੇਗਾ ਉਹਦਾ ਸਿਮਰਨ ਚੱਲ ਪੈਂਦਾ। ਇਸ ਕਰਕੇ ਸੰਗਤ ਜੀ, ਮੈਂ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ ਹਰ ਸਟੇਜ ਤੇ ਕਿ ਸਿਮਰਨ ਦਾ ਸੁਭਾਅ ਜ਼ਰੂਰ ਬਣਾਓ, ਪੰਜ ਮਿੰਟ ਬਣਾਓ, ਭਾਵੇਂ ਪੰਜ ਮਿੰਟ, ਬਹੁਤਾ ਟਾਈਮ ਨਹੀਂ ਹੁੰਦਾ। ਪੰਜ ਮਿੰਟ ਕਿੱਡੀ ਕੁ ਵੱਡੀ ਗੱਲ ਹੈ, ਚੌਵੀ ਘੰਟਿਆਂ ਚ। ਇਹ ਨਹੀਂ ਕਿ ਅੱਜ ਅਸੀਂ ਸੁਣੇ ਕਿ ਜਾਈਏ ਤੇ ਢਾਈ ਘੰਟੇ ਤਿੰਨ ਘੰਟੇ ਲਾ ਦੇਈਏ, ਅਗਲੇ ਦਿਨ ਲੱਤਾਂ ਹੀ ਨੀਆਂ ਦੁਖਣ, ਵੀ ਬੈਠਾ ਹੀ ਨਾ ਜਾਏ, ਬਿਲਕੁਲ ਹੀ ਨਾ ਕਰੀਏ। ਐਸਾ ਨਹੀਂ, ਪੰਜ ਮਿੰਟ ਜ਼ਰੂਰ ਸ਼ੁਰੂ ਕਰਨਾ ਚਾਹੀਦਾ। ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਓਨਾ ਕੁ ਬੋਲੋ ਜਿੰਨਾ ਕੁ ਆਪ ਨੂੰ ਸੁਣੇ। ਜੇ ਕੋਈ ਤੁਹਾਡੇ ਕੋਲ ਬਹਿ ਕੇ ਸੁਣਨਾ ਚਾਹੁੰਦਾ ਘਰ ਦਾ ਜੀ, ਉਹਨੂੰ ਸੁਣਾਓ, ਨਹੀਂ ਤੇ ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ। ਬਾਕੀ ਜੇ ਕੋਈ ਉੱਠਣਾ ਚਾਹੁੰਦਾ ਤੇ ਠਾ ਦਿਓ, ਲੜੋ ਵੀ ਨਾ, ਕਈ ਸਵੇਰੇ ਸਵੇਰੇ ਗਾਲਾਂ ਕੱਢੀ ਜਾਣ ਕਿ ਮੈਂ ਇਕੱਲੇ ਹੀ ਉੱਠਿਆ ਫਿਰਨਾ, ਤੁਸੀਂ ਉੱਠਦੇ ਨਹੀਂ, ਮੈਂ ਇਸ਼ਨਾਨ ਕਰ ਲਿਆ, ਤੁਸੀਂ ਇਸ਼ਨਾਨ ਨਹੀਂ ਕਰਦੇ। ਉਹ ਅੰਮ੍ਰਿਤ ਵੇਲੇ ਨੂੰ ਜ਼ਹਿਰ ਬਣਾ ਲੈਂਦੇ ਨੇ, ਸਵੇਰੇ ਹੀ ਲੜਾਈਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ। ਤੂੰ ਉੱਠ ਰਿਹਾ ਉਹਨਾਂ ਵਾਸਤੇ ਅਰਦਾਸ ਕਰ, ਉਠਾ ਦਿਓ, ਇੱਕ ਵਾਰੀ ਆਵਾਜ਼ ਦੇ ਦਿਓ, ਜੇ ਕੋਈ ਉੱਠਦਾ ਠੀਕ ਹੈ, ਨਹੀਂ ਉੱਠਦਾ ਇਕੱਲੇ ਹੀ ਬਹਿ ਜਾ ਚੌਂਕੜਾ ਮਾਰ ਕੇ, ਅਰਦਾਸ ਉਹਨਾਂ ਲਈ ਕਰ, ਮਹਾਰਾਜ ਮੈਨੂੰ ਉਠਾ ਲਿਆ, ਮੇਰੇ ਤੇ ਕਿਰਪਾ ਕੀਤੀ, ਇਹਨਾਂ ਤੇ ਵੀ ਕਰੋ। ਸਵੇਰੇ ਹੀ ਨਾ ਕ੍ਰੋਧ ਨੂੰ ਸਵਾਰ ਹੋਣ ਦਿਓ ਸਿਰ ਤੇ, ਆਪਣੇ ਆਨੰਦ ਵਿੱਚ ਚੌਂਕੜਾ ਮਾਰ ਕੇ ਬੈਠੋ। ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ, ਨਹੀਂ ਚੌਂਕੜਾ ਲੱਗਦਾ ਸੋਫੇ ਤੇ ਵੀ ਬਹਿ ਸਕਦੇ ਹੋ, ਕੁਰਸੀ ਤੇ ਵੀ ਬਹਿ ਸਕਦੇ ਹੋ, ਚੌਂਕੜਾ ਨਹੀਂ ਮਾਰਿਆ ਜਾਂਦਾ, ਲੱਤਾਂ ਸਿੱਧੀਆਂ ਕਰਕੇ ਬਹਿ ਜਾਓ। ਪੰਜ ਮਿੰਟ ਜ਼ਿਆਦਾ ਨਾ ਲਾਓ, 5 ਮਿੰਟ ਲਾਓ, ਵਾਹਿਗੁਰੂ 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 ਵਾਹਿਗੁਰੂ। ਏਦਾਂ 5-7 ਮਿੰਟ ਲਾਓਗੇ, ਮਹੀਨਾ 5 ਮਿੰਟ ਚੱਲਣ ਦਿਓ, ਅਗਲੇ ਮਹੀਨੇ 10 ਮਿੰਟ ਕਰੋ, ਤੀਜੇ ਮਹੀਨੇ 15 ਮਿੰਟ, ਚੌਥੇ ਮਹੀਨੇ 20 ਮਿੰਟ, 5ਵੇਂ ਮਹੀਨੇ 25 ਮਿੰਟ, 6 ਮਹੀਨਿਆਂ ਵਿੱਚ 1.5 ਘੰਟੇ ਤੱਕ ਜਾਓ, ਸਾਲ ਵਿੱਚ 1 ਘੰਟੇ ਦਾ ਸੁਭਾਅ ਬਣ ਜਾਏਗਾ। 1 ਘੰਟਾ ਜਿਹੜਾ ਸਵੇਰੇ ਸਿਮਰਨ ਕਰੇ, ਉਹਦੇ ਨੇਤਰ ਫਿਰ ਸਜਲ ਹੀ ਰਹਿਣਗੇ, ਆਖੋ ਸਤਨਾ, ਵੈਰਾਗ ਚ ਰਹੇਗਾ, ਹਰ ਸਮੇਂ ਆਨੰਦ ਚ ਮਸਤੀ ਚ ਰਹੇਗਾ, ਖੁਸ਼ ਰਹੇਗਾ, ਚੜ੍ਹਦੀ ਕਲਾ ਚ ਰਹੇਗਾ। ਗੁਰਮੁਖੋ, ਬੜੀ ਵੱਡੀ ਘਾਟ ਹੈ, ਮਹਾਂਪੁਰਖ ਬਾਬਾ ਅਤਰ ਸਿੰਘ ਮਹਾਰਾਜ ਮਸਤੁਆਣਾ ਸਾਹਿਬ ਵਾਲੇ ਸੰਤ ਮਹਾਰਾਜ ਬਚਨ ਕਰਦੇ ਹੁੰਦੇ ਸੀ, ਭਾਈ 2 ਵਜੇ ਖੂਹਾਂ ਤੇ ਡੋਲ ਖੜਕਾਇਆ ਕਰੋ, ਤੁਹਾਡਾ ਰਾਜ ਕੋਈ ਖੋ ਨਹੀਂ ਸਕਦਾ ਤੁਹਾਡੇ ਤੋਂ, ਕਿਉਂਕਿ ਸਿੱਖ ਰਾਜ ਚੱਲਿਆ ਗਿਆ ਸੀ ਤੇ ਸੰਤ ਮਹਾਰਾਜ ਨੇ ਲਹਿਰ ਚਲਾਈ ਸੀ ਅੰਮ੍ਰਿਤ ਦੀ। ਜਦੋਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੁਆਣੇ ਵਾਲਿਆਂ ਨੇ ਖੰਡਾ ਬਾਟਾ ਚੁੱਕਿਆ ਨਾ ਗੁਰਮੁਖੋ, ਉਦੋਂ ਸਿੱਖ ਨਹੀਂ ਸੀ ਲੱਭਦਾ ਕੋਈ, ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਬਿਲਕੁਲ ਸਿੱਖੀ ਨਿਗਰ ਗਈ ਸੀ, ਅੰਗਰੇਜ਼ਾਂ ਦੇ ਆਉਣ ਕਰਕੇ ਖਤਮ ਹੀ ਹੋ ਗਿਆ ਸੀ ਕੰਮ। ਉਹਨਾਂ ਵੇਲਿਆਂ ਚ ਇੱਕ ਅੰਮ੍ਰਿਤ ਸੰਚਾਰ ਦੀ ਲਹਿਰ ਜਿਹੜੀ ਸੰਤ ਮਹਾਰਾਜ ਨੇ ਚਲਾਈ, ਇਹਦਾ ਮੁਕਾਬਲਾ ਨਹੀਂ ਕੋਈ। ਬੜੇ ਬੜੇ ਵਿਦਵਾਨ ਕਹਿੰਦੇ ਸੀ ਮਹਾਰਾਜ ਬਾਬਾ ਅਤਰ ਸਿੰਘ ਜੀ, ਜਿਹੜੀ ਤੁਸੀਂ ਕ੍ਰਾਂਤੀ ਲਿਆਂਦੀ ਹੈ ਇਹ ਨਹੀਂ ਕੋਈ ਲਿਆ ਸਕਦਾ। ਉਹ ਯੁੱਗ ਪੁਰਸ਼ ਸਨ, ਯੁੱਗ ਨੂੰ ਪਲਟਾਉਣ ਦੀ ਸਮਰੱਥਾ ਰੱਖਦੇ ਸੀ। ਯੁੱਗ ਪਲਟਾਉਣਾ ਕੀ ਹੁੰਦਾ? ਸੋਚ ਬਦਲ ਦੇਣੀ। ਤੁਹਾਡੇ ਪਿੰਡ ਦੀ ਜੇ ਸੋਚ ਬਦਲ ਗਈ ਤੇ ਤੁਹਾਡੇ ਪਿੰਡ ਦਾ ਯੁੱਗ ਬਦਲ ਗਿਆ। ਜੇ ਪਿੰਡ ਦੀ ਸੋਚ ਬਦਲ ਗਈ, ਲੋਕਾਂ ਦੀ ਸੋਚ ਜਦੋਂ ਬਦਲ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਯੁੱਗ ਬਦਲ ਗਿਆ। ਤੇ ਬਾਬਾ ਅਤਰ ਸਿੰਘ ਮਹਾਰਾਜ ਐਸੇ ਸਨ ਜਿਹੜੇ ਯੁੱਗ ਪੁਰਸ਼ ਸਨ, ਐਸੇ ਕਿ ਯੁੱਗ ਨੂੰ ਬਦਲਣ ਦੀ ਸਮਰੱਥਾ ਰੱਖਦੇ ਸੀ, ਲੋਕਾਂ ਦੀ ਸੋਚ ਚੇਂਜ ਕਰਨ ਦੀ ਸਮਰੱਥਾ ਰੱਖਦੇ ਸੀ। ਆਪਾਂ ਧਾਰਨਾ ਪੜ੍ਹਦੇ ਹਾਂ, ਛੇਤੀ ਸਮਝ ਪੈ ਜਾਂਦੀ ਹੈ, ਗੁਰਬਾਣੀ ਦਾ ਅਰਥ ਹੀ ਹੁੰਦੀ ਹੈ ਧਾਰਨਾ, ਕਥਾ ਦਾ ਹੀ ਰੂਪ ਹੈ। ਇਹ ਸੰਤ ਬਾਬਾ ਅਤਰ ਸਿੰਘ ਦੀ ਦੇਣ ਹੈ ਮਸਤੁਆਣੇ ਵਾਲਿਆਂ ਦੀ। ਵੇਖੋ ਕਿੰਨੇ ਕੀਰਤਨੀਏ ਕੀਰਤਨ ਕਰਦੇ ਨੇ, ਹੁਣ ਕਿੰਨੇ ਅੰਮ੍ਰਿਤ ਸੰਚਾਰ ਹੁੰਦੇ ਨੇ, ਕੱਲ੍ਹ ਨੂੰ ਇੱਥੇ ਵੀ ਹੋਣਾ ਹੈ। ਧਾਰਨਾ ਇੱਕ ਜ਼ਰੀਆ ਬਣੀ, ਪਰ ਇਹ ਸੰਤ ਬਾਬਾ ਅਤਰ ਸਿੰਘ ਜੀ ਦੀ ਦੇਣ ਹੈ। ਕਿੰਨੇ ਲੋਕ ਅੱਜ ਅੰਮ੍ਰਿਤਧਾਰੀ ਹੁੰਦੇ ਨੇ, ਪਰ ਸ਼ੁਰੂ ਉਹਨਾਂ ਨੇ ਕੀਤੀ ਹੈ। ਸਾਧ ਸੰਗਤ ਸੰਤ ਮਹਾਰਾਜ ਨੇ ਜਦੋਂ ਖੰਡਾ ਬਾਟਾ ਚੁੱਕਿਆ ਉਸ ਵੇਲੇ ਬਹੁਤ ਬੁਰਾ ਹਾਲ ਸੀ। ਫਿਰ ਉਹਨਾਂ ਨੇ ਪਿੰਡਾਂ ਸ਼ਹਿਰਾਂ ਵਿੱਚ ਜਾ ਜਾ ਕੇ ਨਾ ਅੰਮ੍ਰਿਤ ਸੰਚਾਰ ਕਰਾਇਆ, ਜਿੱਥੇ ਜਾਂਦੇ ਸੀ ਕਕਾਰ ਪੂਰੇ ਨਹੀਂ ਸੀ ਹੁੰਦੇ। ਸ਼੍ਰੋਮਣੀ ਕਮੇਟੀ ਨੂੰ ਕਹਿਣਾ ਵੀ ਲਿਆਓ ਭਾਈ ਛਕਾਓ, ਉਹ ਕਹਿੰਦੇ ਸੀ ਇੰਨੇ ਕਕਾਰ ਨਹੀਂ ਬਣ ਸਕਦੇ ਜਿੰਨੇ ਛਕਣ ਵਾਲੇ ਤਿਆਰ ਕਰ ਦਿੰਦੇ ਸੀ ਮਹਾਰਾਜ ਜਿੱਥੇ ਜਾਂਦੇ ਸੀ। ਇਹਨਾਂ ਉਹਨਾਂ ਦਾ ਪ੍ਰਭਾਵ ਸੀ। ਮੈਂ ਕੱਲ ਹੀ ਮੈਨੂੰ ਦੱਸਿਆ ਕਹਿੰਦੇ ਆਹ ਦਿਨ ਸਨ ਜਦੋਂ ਸੰਤ ਮਹਾਰਾਜ ਨੇ ਇਸ ਪਿੰਡ ਚ ਦੀਵਾਨ ਲਾਏ। ਨੌ ਮਾਘ ਨੂੰ ਮੇਰੇ ਖਿਆਲ ਦੱਸਦੇ ਸੀ, ਇਹਨਾਂ ਦਿਨਾਂ ਚ ਨੀਂਹ ਰੱਖੀ ਸੀ ਉਹਨਾਂ ਨੇ ਗੁਰਦੁਆਰਾ ਸਾਹਿਬ ਸੰਤ ਗਿਆਰਾਂ ਮਾਘ ਨੂੰ ਸੰਤ ਮਹਾਰਾਜ ਨੇ ਮਸਤਵਾਲਾ ਸਾਹਿਬ ਵਾਲਿਆਂ ਨੇ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਇਹ ਕੁਦਰਤੀ ਡੇਟ ਨਾਲ ਆ ਗਈ, ਰਲ ਗਈ ਤੇ ਸਤ ਸੰਗਤ ਕਿੰਨੀ ਵੱਡੀ ਕਮਾਈ ਦੇ ਮਾਲਕ ਸਨ। ਇੱਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਲੇਕਿਨ ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦੇਤੇ। ਅੱਜ ਦੁਨੀਆ ਮਾਡਰਨ ਹੋ ਗਈ ਹੈ, ਲੋਕ ਜਿਹੜੇ ਨੇ ਉਹ ਧਰਮ ਨੂੰ ਪਿੱਛੇ ਕਰਦੇ ਜਾ ਰਹੇ ਨੇ, ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਨੇ ਉਧਰ ਨੂੰ ਜ਼ਿਆਦਾ ਧਿਆਨ ਨੇ, ਤੇ ਸਾਡੇ ਪ੍ਰਚਾਰਕ ਵੀ ਫਿਰ ਉਦਾਂ ਦੀ ਬਣ ਗਏ ਨੇ। ਉਹ ਵੀ ਸਤ ਸੰਗਤ ਫਿਰ ਵੇਖਦੇ ਆ ਵੀ ਜਿੱਦਾਂ ਦੀ ਲੋਕ ਪਸੰਦ ਕਰਦੇ ਨੇ ਉਦਾਂ ਦੀ ਇਹਨਾਂ ਨੂੰ ਪਰੋਸ ਕੇ ਦਿਓ, ਜਿੱਦਾਂ ਦਾ ਖਾਣਾ ਪਸੰਦ ਕਰਦਾ ਉਦਾਂ ਦਾ ਥਾਲ ਦੇ ਦਿਓ ਬਣਾ ਕੇ। ਪਹਿਲਾਂ ਜਿਹੜੇ ਆ ਤੀਜੇ ਬਰਗਰ ਅੱਜ ਕੱਲ ਆ ਗਏ, ਪਹਿਲਾਂ ਕਿੱਥੇ ਹੁੰਦੇ ਸੀ, ਪਰ ਹੁਣ ਬਦਲ ਗਿਆ ਨਾ ਜ਼ਮਾਨਾ। ਪ੍ਰਚਾਰਕ ਵੀ ਸੋਚਣ ਲੱਗ ਪਏ ਆ ਵੀ ਲੋਕ ਕੀ ਪਸੰਦ ਕਰਦੇ ਨੇ ਉਦਾਂ ਦਾ ਬਣਾਓ, ਬਸ ਸਿਮਰਨ ਦੀ ਲੋੜ ਨਹੀਂ, ਸਾਨੂੰ ਭਜਨ ਦੀ ਲੋੜ ਨਹੀਂ। ਅਖਬਾਰਾਂ ਵੇਖੋ ਛਪਦੀਆਂ, ਅਖਬਾਰਾਂ ਚ ਲੋਕ ਸਾਡੀ ਜਿਹੜੀ ਸੋਚ ਹੈ ਨਾ ਲੋਕਾਂ ਦੀ ਉਦਾਂ ਦਾ ਲਿਖਦੇ ਨੇ ਵੀ ਲੋਕ ਏਦਾਂ ਦੇ ਬਣ ਗਏ ਤੇ ਏਦਾਂ ਦਾ ਪਸੰਦ ਕਰਦੇ ਨੇ। ਟੀਵੀਆਂ ਵਿੱਚ ਕੀ ਕੁਝ ਹੋ ਰਿਹਾ, ਕੀ ਕੁਝ ਆ ਰਿਹਾ, ਜਿੱਦਾਂ ਦੇ ਲੋਕ ਪਸੰਦ ਕਰਦੇ ਨੇ ਉਦਾਂ ਦਾ ਕੁਝ ਆ ਰਿਹਾ। ਹੁਣ ਨਿਗੇਜਵਾਦ ਵੱਧਦਾ ਜਾ ਰਿਹਾ, ਕਿਉਂ ਵਧਿਆ, ਕਿਉਂਕਿ ਲੋਕ ਪਸੰਦ ਕਰਨ ਲੱਗ ਪਏ। ਜੇ ਪਸੰਦ ਕਰਨ ਵਾਲੇ ਨਾ ਹੋਣਗੇ ਤੇ ਕੋਈ ਵਿਖਾਏ ਤੇ ਸਹੀ, ਇੱਕ ਵਾਰੀ ਏਦਾਂ ਦਾ ਭੰਨ ਦੇਣਗੇ ਜਾ ਕੇ ਜਿੱਥੋਂ ਚੱਲਦਾ ਵੀ ਤੁਸੀਂ ਕੌਣ ਹੋ ਜੀ ਏਦਾਂ ਦਾ ਕੁਝ ਕਰਨ ਵਾਲੇ। ਪਤਾ ਵੀ ਵੇਖਣ ਵਾਲੇ ਹੈਗੇ ਆ, ਸੁਣਨ ਵਾਲੇ ਨੇ ਤੇ ਸੁਣਾਉਣ ਵਾਲੇ ਆਪੇ ਹੀ ਪੈਦਾ ਹੋ ਜਾਂਦੇ ਨੇ, ਪੜ੍ਹਨ ਵਾਲੇ ਨੇ ਤੇ ਲਿਖਣ ਵਾਲੇ ਆਪੇ ਹੀ ਪੈਦਾ ਹੋ ਜਾਂਦੇ ਨੇ। ਅਸੀਂ ਕਹਿੰਦੇ ਹਾਂ ਸਾਡੇ ਸਤਿਗੁਰੂ ਦੀ ਬੇਅਦਬੀ ਕਰਦਾ ਕੋਈ, ਅਸੀਂ ਨਲਾਇਕ ਆ ਤੇ ਕਰ ਜਾਂਦੇ ਨੇ। ਜੇ ਅਸੀਂ ਹਿੰਮਤੀ ਹੋਈਏ ਪਿਆਰ ਕਰੀਏ ਕਲਗੀਧਰ ਸੱਚੇ ਪਾਤਸ਼ਾਹ ਨੂੰ, ਕਿਸੇ ਦੀ ਹਿੰਮਤ ਹੈ ਕਿ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਉਂਗਲ ਕਰ ਜਾਏਗਾ, ਉਹਨਾਂ ਦੀ ਨਰਾਦਰੀ ਕਰ ਜਾਏਗਾ ਕੋਈ। ਜਿਹੜਾ ਪਿਓ ਪੁੱਤਰ ਨੂੰ, ਪੁੱਤਰ ਪਿਓ ਨਾਲ ਪਿਆਰ ਕਰਦਾ ਜਿਹੜਾ, ਕਦੇ ਸਾਧ ਸੰਗਤ ਪਿੰਡ ਦਾ ਬੰਦਾ ਆਪਣੇ ਉਹਦੇ ਪਿਓ ਦੀ ਨਿੰਦਿਆ ਉਹਦੇ ਮੂੰਹ ਤੇ ਨਹੀਂ ਕਰ ਸਕਦਾ, ਭੈੜਾ ਨਹੀਂ ਬੋਲ ਸਕਦਾ। ਜਿਹੜਾ ਪਿਓ ਨੂੰ ਆਪ ਹੀ ਗਾਲਾਂ ਕੱਢਦਾ ਹੈ, ਦੂਜੇ ਨੇ ਤੇ ਕੱਢਣੀਆਂ ਹੀ ਨੇ, ਤੇਰਾ ਪਿਓ ਏਦਾਂ ਦਾ, ਤੇ ਆਪ ਹੀ ਕਹਿੰਦਾ ਫਿਰ ਤਾਂ ਮੇਰਾ ਪਿਓ ਕੰਜਰ ਬੰਦਾ, ਮੇਰੇ ਪਿਓ ਵਰਗਾ ਗੰਦਾ ਹੀ ਕੋਈ ਨਹੀਂ, ਉਹਨੂੰ ਤੇ ਫਿਰ ਲੋਕਾਂ ਨੇ ਕਹਿਣਾ ਹੀ ਹੈ। ਤੇ ਜਿਹੜਾ ਬੰਦਾ ਆਪਣੇ ਪਿਤਾ ਨਾਲ ਪਿਆਰ ਕਰਦਾ ਹੈ ਉਹਦੇ ਪਿਤਾ ਦੇ ਵਿਰੁੱਧ ਬੋਲਣ ਵਾਲਾ ਕੋਈ ਨਹੀਂ। ਬਿਲਕੁਲ ਇਸੇ ਤਰ੍ਹਾਂ ਸੰਗਤੇ ਜਿਹੜਾ ਆਪਣੇ ਸਤਿਗੁਰੂ ਨਾਲ ਪਿਆਰ ਕਰਦਾ ਨਾ ਕਲਗੀਧਰ ਸੱਚੇ ਪਾਤਸ਼ਾਹ ਨਾਲ, ਜੇ ਅਸੀਂ ਸਾਰੇ ਕੌਮ ਜਾਗੀ ਹੋਈਏ, ਅਸੀਂ ਸੱਚਮੁੱਚ ਪਿਆਰ ਕਰਦੇ ਹੋਈਏ ਦਸ਼ਮੇਸ਼ ਪਿਤਾ ਨਾਲ, ਤੇ ਕਿਸੇ ਦੀ ਹਿੰਮਤ ਨਹੀਂ, ਸਾਡੀ ਸਿੱਖੀ ਨਹੀਂ ਕੋਈ ਸੰਨ ਲਾ ਜਾਏਗਾ, ਸਾਡੇ ਸਤਿਗੁਰੂ ਦੀ ਕੋਈ ਬੇਅਦਬੀ ਕਰ ਜਾਏਗਾ, ਸਾਡੇ ਅੰਮ੍ਰਿਤ ਤੇ ਕੋਈ ਟਿੱਪਣੀ ਕਰਦਾ ਹੈਗਾ, ਸਾਡੇ ਬਾਣੇ ਤੇ ਕੋਈ ਟਿੱਪਣੀ ਕਰਦਾ ਹੈਗਾ, ਸਾਡੀਆਂ ਦਸਤਾਰਾਂ ਦਾ ਕੋਈ ਮਜ਼ਾਕ ਉਡਾ ਦੇਗਾ, ਕਦੇ ਨਹੀਂ ਹੋ ਸਕਦਾ। ਪਰ ਅਸੀਂ ਆਪ ਹੀ ਲਾ ਦਿੱਤੀਆਂ ਨੇ ਅਗਲੇ ਨੂੰ, ਤੇ ਫਿਰ ਕਰਨਾ ਹੀ ਨਹੀਂ, ਅਸੀਂ ਆਦੀ ਹੋ ਗਏ ਏਦਾਂ ਦਾ ਕੁਝ ਸੁਣ ਲੈ। ਤੇ ਮੈਂ ਅਰਜ ਕਰਾਂ ਪਿਆਰੇ ਹੋ, ਇੱਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਲੇਕਿਨ ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦਿੱਤੇ। ਅਸਲੀ ਬੰਦੇ ਹੀ ਉਹ ਹੁੰਦੇ ਆ, ਉਹ ਲੋਕਾਂ ਨੂੰ ਨਾ ਵੇਖਣ ਵੀ ਲੋਕ ਕੀ ਚਾਹੁੰਦੇ ਨੇ, ਉਹ ਆਪ ਸੱਚਾਈ ਤੇ ਪਹਿਰਾ ਦੇਣ, ਉਹ ਨਾ ਲੋਕਾਂ ਵਾਂਗੂ ਬਦਲਣ, ਲੋਕਾਂ ਨੂੰ ਬਦਲਣ, ਦੁਨੀਆਂ ਨੂੰ ਬਦਲਣ। ਇਹ ਨਹੀਂ ਵੀ ਅਸੀਂ ਲੋਕਾਂ ਦੀ ਕਿਉਂ ਨਬਜ ਫੜੀਏ ਵੀ ਲੋਕ ਕੀ ਚਾਹੁੰਦੇ ਨੇ ਉਦਾਂ ਦਾ ਕਰੋ, ਨਹੀਂ, ਅਸਲੀ ਗੱਲ ਇਹ ਹੈ ਕਿ ਸੱਚ ਤੇ ਪਹਿਰਾ ਦੇ, ਦੁਨੀਆਂ ਬਦਲੇ ਅਸੀਂ ਨਾ ਬਦਲੇ। ਗੰਗਾ ਗਏ ਗੰਗਾ ਰਾਮ ਬਣ ਗਿਆ, ਜਮਨਾ ਗਏ ਜਮਨਾ ਰਾਮ ਬਣ ਜਾਂਦੇ, ਸਾਡਾ ਸੁਭਾਅ ਤੇ ਇੱਦਾਂ ਦਾ ਹੈ, ਜਿਹੋ ਜਿਹੇ ਲੋਕ ਵੇਖਦੇ ਆ ਉਦਾਂ ਦਾ ਚੱਲ ਪੈਂਦੇ। ਇਸ ਕਰਕੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਐਸੇ ਸਨ, ਜਦੋਂ ਸਾਰੇ ਟਿਕ ਕੇ ਚੁੱਪ ਕਰਕੇ ਬਹਿ ਗਏ, ਮਹਾਰਾਜ ਨੇ ਖੰਡਾ ਪਾਟਾ ਚੁੱਕਿਆ, ਲੱਖਾਂ ਸੰਗਤਾਂ ਨੂੰ ਅੰਮ੍ਰਿਤਧਾਰੀ ਬਣਾਇਆ ਮਹਾਰਾਜ ਨੇ ਆਪਣੀ ਜ਼ਿੰਦਗੀ ਚ, ਲੱਖਾਂ ਦੇ ਜੀਵਨ ਬਦਲੇ, ਬਦਲੇ ਹੀ ਕੀ ਉਹ ਹੁਣ ਵੀ ਬਦਲ ਰਹੇ ਨੇ। ਸੰਤ ਬਾਬਾ ਆਤਰ ਸਿੰਘ ਜੀ ਦਾ ਜੀਵਨ ਜਿਹੜੇ ਪੜ੍ਹਦੇ ਨੇ ਉਹਨਾਂ ਅੰਦਰ ਸਿਮਰਨ ਕਰਨ ਦੀ ਇੱਛਾ ਪੈਦਾ ਹੋ ਜਾਂਦੀ, ਉਹਨਾਂ ਅੰਦਰ ਚੌਂਕੜਾ ਮਾਰ ਕੇ ਬਹਿਣ ਦੀ ਆਦਤ ਪੱਕਦੀ ਹੈ। ਹੁਣ ਵੀ ਸੰਤ ਮਹਾਰਾਜ ਦਾ ਜੀਵਨ ਪੜ੍ਹਨਾ ਸ਼ੁਰੂ ਕਰ ਦਿਓ, ਦਿਲ ਕਰੇਗਾ ਓਏ ਉਹ ਤੇ ਸਾਲ ਬਹਿ ਗਏ ਸਨ ਚੌਂਕੜਾ ਮਾਰ ਕੇ, ਮੈਂ ਇੱਕ ਘੰਟਾ ਤੇ ਵਿਆਹ ਕਰਾਂ। ਜਿੰਨੇ ਅਭਿਆਸੀ ਬੰਦੇ ਨੇ ਸਿਮਰਨ ਵਾਲੇ, ਅਮਰੀਕਾ ਚ, ਕੈਨੇਡਾ ਚ, ਇੰਗਲੈਂਡ ਚ, ਸਾਰੀ ਦੁਨੀਆਂ ਚ ਸਿਮਰਨ ਕਰਨ ਵਾਲੇ, ਉਹ ਪਹਿਲ ਦੇ ਆਧਾਰ ਤੇ ਸੰਤ ਬਾਬਾ ਅਤਰ ਸਿੰਘ ਦਾ ਜੀਵਨ ਪੜ੍ਹਦੇ ਨੇ ਵੀ ਜੇ ਸਿਮਰਨ ਦੀਆਂ ਜੁਗਤੀਆਂ ਵੇਖਣੀਆਂ, ਬਾਬਾ ਅਤਰ ਸਿੰਘ ਦਾ ਜੀਵਨ ਵੇਖੋ ਕਿਵੇਂ ਸਿਮਰਨ ਕਰੀਦਾ। ਜੇ ਉੱਚਾ ਸੁੱਚਾ ਜੀਵਨ ਬਣਾਉਣਾ, ਸੰਤ ਬਾਬਾ ਆਤਰ ਸਿੰਘ ਜੀ ਦਾ ਜੀਵਨ ਵੇਖੋ ਪੜ੍ਹ ਕੇ, ਏਦਾਂ ਦਾ ਜੀਵਨ ਸੀ ਮਹਾਂਪੁਰਖਾਂ ਦਾ। ਤੇ ਸਤਸੰਗ ਤੋਂ ਇੱਕ ਵਚਨ ਆਮ ਕਰਦੇ ਸਨ, ਇਹ ਗੱਲ ਕਹਿੰਦੇ ਹੁੰਦੇ ਸੀ, 2 ਵਜੇ ਖੂਹਾਂ ਤੇ ਡੋਲ ਖੜਕਾਉਣੇ ਸ਼ੁਰੂ ਕਰ ਦਿਓ ਸਿੱਖੋ, ਤੁਹਾਡਾ ਰਾਜ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ। ਇਹਦਾ ਮਤਲਬ ਕੀ ਸੀ ਵੀ ਜਦੋਂ 2 ਵਜੇ ਉੱਠ ਕੇ ਸਿਮਰਨ ਕਰਨਾ ਸ਼ੁਰੂ ਕਰ ਦੇਗੀ ਨਾ ਕੌਮ, ਇਕਾਗਰਤਾ ਬਖਸ਼ੋ, ਜਦੋਂ 2 ਵਜੇ ਸਾਰੇ ਸਿੱਖ ਉੱਠ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਜਪਣ ਲੱਗ ਜਾਣਗੇ, ਫਿਰ ਸਾਡਾ ਰਾਜ ਸਾਡੇ ਕੋਲ ਆਪ ਹੀ ਆ ਜਾਏਗਾ। ਕਿਉਂਕਿ ਗੁਰਮੁਖੋ ਅੱਜ ਕੱਲ੍ਹ ਜਿਵੇਂ ਹੁਣ ਆਪਾਂ ਪੜ੍ਹਦੇ ਹਾਂ ਬਿਆਨਬਾਜ਼ੀਆਂ ਹੁੰਦੀਆਂ ਨੇ, ਏਦਾਂ ਦੇ ਬਿਆਨ ਵੀ ਆਉਂਦੇ ਨੇ ਵੀ ਖਾਲਿਸਤਾਨ ਹੋਣਾ ਚਾਹੀਦਾ, ਸਾਡਾ ਰਾਜ ਹੋਣਾ ਚਾਹੀਦਾ। ਜਿਹੜਾ ਬੰਦਾ ਅਖਬਾਰ ਚ ਬਿਆਨ ਦੇਣ ਵਾਲਾ ਹੈ ਉਸ ਬੰਦੇ ਦਾ ਸਵੇਰੇ 1 ਘੰਟੇ ਦਾ ਨਿਤਨੇਮ ਨਹੀਂ, ਕਿਉਂਕਿ ਲੀਡਰ ਕਿੱਥੋਂ ਲਿਆਵਾਂਗੇ ਅਸੀਂ? ਮੰਨ ਲਓ ਅਸੀਂ ਬਣਾ ਲਈਏ ਤੇ ਲੀਡਰ ਕੌਣ ਹੋਏਗਾ? ਅਜੋਕੇ ਸਮੇਂ ਅੰਦਰ ਭਾਈ ਬਘੇਲ ਸਿੰਘ ਵਰਗੇ ਆਗੂ ਨਹੀਂ ਲੱਭਣੇ ਸਾਨੂੰ ਜਿਹੜੇ ਸਾਂਭ ਸਕਣ। 8-8 ਘੰਟੇ ਦਾ ਰੋਜ਼ ਦਾ ਚੌਂਕੜਾ ਸੀ ਤਾਂ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚੁਲਾਇਆ ਸੀ ਜਾਗ ਕੇ, ਐਵੇਂ ਨਹੀਂ? ਜਦੋਂ ਸਾਰੇ ਉੱਠ ਕੇ ਚੌਂਕੜਾ ਮਾਰ ਕੇ ਬੈਠਣਗੇ, ਭਜਨ ਕਰਨਗੇ, ਸਿਮਰਨ ਕਰਨਗੇ, ਫਿਰ ਕੋਈ ਨਹੀਂ ਖੋ ਸਕਦਾ ਗੁਰਮੁਖੋ ਰਾਜ ਸਾਡਾ। ਅਸੀਂ ਕਹਿੰਦੇ ਹਾਂ ਮੈਦਾਨੇ ਜੰਗਾਂ ਵਿੱਚ ਸੂਰਮੇ ਜੂਝਦੇ ਰਹੇ, ਤਲਵਾਰਾਂ ਚਲਾਈਆਂ, ਉਹ ਜਿੰਨੇ ਜੂਝਣ ਵਾਲੇ ਸਨ ਉਹ ਸਾਰੇ ਸਵੇਰੇ ਬੈਠ ਕੇ ਚੌਂਕੜਾ ਮਾਰ ਕੇ ਭਜਨ ਕਰਦੇ ਸੀ। ਸਾਡੇ ਕੋਲ ਸਭ ਕੁਝ ਹੈ, ਗੁਰਦੁਆਰੇ ਵੱਡੇ ਵੱਡੇ, ਨਿਸ਼ਾਨ ਸਾਹਿਬ ਵੱਡੇ ਵੱਡੇ ਵੱਡੇ, ਸਾਰਾ ਕੁਝ ਸਾਡੇ ਕੋਲ ਹੈ, ਪਰ ਸਾਡੇ ਚੋਂ ਸਿਮਰਨ ਉੱਡ ਗਿਆ, ਨਿਤਨੇਮ ਉੱਡ ਗਿਆ, ਉਹ ਨਹੀਂ ਸਾਡੇ ਚ ਰਿਹਾ। ਉਸੇ ਕਰਕੇ ਸਾਡੇ ਚ ਏਕਾ ਨਹੀਂ ਰਿਹਾ, ਉਸੇ ਕਰਕੇ ਸਾਡੀਆਂ ਪਾਰਟੀਆਂ ਬਹੁਤੀਆਂ ਬਣ ਗਈਆਂ, ਇਸੇ ਕਰਕੇ ਸਾਡੇ ਚ ਨਿਮਰਤਾ ਨਹੀਂ ਰਹੀ, ਸਾਰੇ ਹੀ ਗੁਣ ਖਤਮ ਹੋ ਗਏ ਆ ਕਿਉਂਕਿ ਸਿਮਰਨ ਨਹੀਂ ਰਿਹਾ। ਪਹਿਲੇ ਸਮਿਆਂ ਚ ਸਿੱਖ ਭਾਵੇਂ ਜੰਗਲਾਂ ਚ ਰਹਿੰਦੇ ਸੀ ਪਰ ਉਹਨਾਂ ਚ ਏਕਾ ਬੜਾ ਸੀ ਕਿਉਂਕਿ ਸਾਰੇ ਜਾਂ ਦੀ ਸੁਰ ਇੱਕ ਸੀ, ਸਿਮਰਨ ਤੇ ਇੱਕ ਹੈ ਤੇ ਸਿਮਰਨ ਸਾਰਿਆਂ ਦੀ ਸੋਚ ਇੱਕੋ ਜਿਹੀ ਕਰ ਦਿੰਦਾ, ਸਿਮਰਨ ਵਾਲਾ ਦੂਜਾ ਸਿਮਰਨ ਵਾਲਾ ਉਹ ਦੋਨਾਂ ਦੀ ਸੋਚ ਇੱਕੋ ਜਿਹੀ ਹੋਏਗੀ ਕਿਉਂਕਿ ਦੋਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇੱਕੋ ਹੀ ਰੰਗ ਚੜਿਆ ਹੁੰਦਾ। ਉਦੋਂ ਸਾਰੀ ਕੌਮ ਸਿਮਰਨ ਕਰਦੀ ਸੀ, ਸਾਰਿਆਂ ਦੀ ਸੋਚ ਇੱਕ ਸੀ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਵੈਰ ਨਹੀਂ, ਵਿਰੋਧ ਨਹੀਂ, ਨਫ਼ਰਤ ਨਹੀਂ। ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਉਹ ਕਹਿੰਦੇ ਸੀ ਨਾ ਕੋ ਵੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਣਿਆਈ। ਏਦਾਂ ਦੀ ਸੋਚ ਦੇ ਮਾਲਕ ਸਨ। ਇਸ ਕਰਕੇ ਸੰਗਤੇ ਦ੍ਰਿੜਤਾ, ਹਿੰਮਤ, ਇਹ ਸਾਰੇ ਜਿਹੜੇ ਗੁਣ ਨੇ ਇਹ ਸਿਮਰਨ ਵਿੱਚੋਂ ਹੀ ਪੈਦਾ ਹੁੰਦੇ ਨੇ। 5 ਪਿਆਰੇ ਨੇ, ਦਇਆ ਸਿੰਘ ਪਿਆਰੇ, ਧਰਮ ਸਿੰਘ ਪਿਆਰੇ, ਹਿੰਮਤ ਸਿੰਘ ਪਿਆਰੇ, ਮੋਕਮ ਸਿੰਘ ਪਿਆਰੇ, ਸਾਹਿਬ ਸਿੰਘ। 5 ਗੁਣ ਨੇ ਦਇਆ, ਧਰਮ, ਹਿੰਮਤ, ਮੋਹਕਮਤਾਈ ਦਾ ਅਰਥ ਹੈ ਦ੍ਰਿੜਤਾ। ਇਹ ਸਾਡੇ ਚ ਗੁਣ ਨੇ ਸਾਹਿਬ ਜੀ, ਸਰਦਾਰੀ ਸਾਨੂੰ ਮਹਾਰਾਜ ਨੇ ਬਖਸ਼ੀ। ਇਹ ਖਾਲਸੇ ਦੇ ਗੁਣ ਨੇ ਜਿਹੜੇ ਸੱਚੇ ਪਾਤਸ਼ਾਹ ਨੇ, 5 ਪਿਆਰਿਆਂ ਦੇ ਨਾਵਾਂ ਵਿੱਚ ਵੀ ਭੇਦ ਹੈ, ਇਹ ਗੁਣ ਹੋਣੇ ਚਾਹੀਦੇ ਨੇ ਸਿੱਖ ਵਿੱਚ ਤੇ ਆਬਾਦਤਾਂ ਹੋਣਗੀਆਂ ਤਾਂ ਹੀ ਸਾਧ ਸੰਗਤ ਜੂਝਿਆ ਜਾਂਦਾ ਮੈਦਾਨੇ ਜੰਗਾਂ ਵਿੱਚ। ਇਤਿਹਾਸ ਪੜ੍ਹ ਕੇ ਵੇਖੀਏ, ਬੜਾ ਵੱਡਾ ਸੂਰਮਾ ਜਿਹਦਾ ਅਸੀਂ ਜ਼ਿਕਰ ਕਰਨੇ ਆ, ਧੰਨ ਬਾਬਾ ਦੀਪ ਸਿੰਘ, ਉਹਨਾਂ ਦਾ ਜ਼ਿਕਰ ਆਉਂਦਾ ਵੀ ਬਿਨਾਂ ਸਿਰ ਤੋਂ ਲੜੇ। ਸਿੱਖ ਕੌਮ ਇਸ ਗੱਲ ਤੇ ਮਾਣ ਕਰਦੀ ਹੈ ਇਦਾਂ ਦੇ ਸ਼ਹੀਦਾਂ ਤੇ ਕਿ ਸਤਿਗੁਰੂ ਬੜੇ ਵੱਡੇ ਨੇ, ਸਾਡੇ ਸਤਿਗੁਰੂ ਬੜੇ ਵੱਡੇ ਨੇ, ਗੁਰੂ ਗ੍ਰੰਥ ਸਾਹਿਬ।
ਕਲਗੀਧਰ ਸੱਚੇ ਪਾਤਸ਼ਾਹ ਦਾ ਸਿਰ ਕਿਸੇ ਅੱਗੇ ਨਹੀਂ ਝੁਕਿਆ, ਸਮੇਂ ਦੀਆਂ ਸਰਕਾਰਾਂ ਨਹੀਂ ਝੁਕਾ ਸਕੀਆਂ, ਪਰ ਇਹ ਏਡੇ ਵੱਡੇ ਨੇ ਜਿਨ੍ਹਾਂ ਅੱਗੇ ਗੁਰੂ ਗੋਬਿੰਦ ਸਿੰਘ ਨੇ ਵੀ ਆਪਣਾ ਇੱਕ ਦਿਨ ਸੀਸ ਝੁਕਾਇਆ। ਇਹ ਏਡੇ ਵੱਡੇ ਨੇ, ਏਡੀ ਵੱਡੀ ਤਾਕਤ ਦੇ ਮਾਲਕ ਨੇ, ਕਿੱਡੀ ਵੱਡੀ ਸ਼ਖਸੀਅਤ ਹੈ ਜਿਹਦੇ ਅੱਗੇ ਗੁਰੂ ਗੋਬਿੰਦ ਸਿੰਘ ਨੇ ਸੀਸ ਝੁਕਾ ਕੇ ਕਿਹਾ ਵੀ ਇਹ ਸਾਡਾ ਰੂਪ ਨੇ। ਕਮਾਲ ਦੀ ਗੱਲ ਇਹ ਹੈ, ਗਰੀਬ ਨਵਾਜੀ ਏਡੀ ਵੱਡੀ ਹੈ ਵੀ ਸਾਡਿਆਂ ਘਰਾਂ ਚ ਵੀ ਚਰਨ ਪਾਉਣ ਵਾਸਤੇ ਆ ਜਾਂਦੇ ਨੇ। ਮੈਂ ਇਹ ਬੇਨਤੀ ਬਹੁਤ ਸਟੇਜਾਂ ਤੇ ਕਰਨਾ, ਗੁਰਮਖੋ ਕੋਈ ਵੀ ਬੰਦਾ ਜਿਹਦੇ ਮਗਰ 100-50 ਹਜ਼ਾਰ ਲੱਖ ਬੰਦਾ ਹੋਵੇ, ਉਹ ਕਦੇ ਨੀ ਹਰ ਇੱਕ ਦੇ ਘਰ ਆਏਗਾ। ਪਰ ਇਹ ਤੇ ਗੁਰੂ ਗ੍ਰੰਥ ਸਾਹਿਬ ਨੇ ਕਲਗੀਧਰ ਐਸੇ ਗੁਰੂ ਦੇ ਸਾਨੂੰ ਲੜ ਲਾ ਕੇ ਗਏ ਆ, ਹਰ ਦੁੱਖ ਸੁੱਖ ਵਿੱਚ ਸਾਡੇ ਨਾਲ ਨੇ, ਹਰ ਦੁੱਖ ਸੁੱਖ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਆਉਂਦੇ ਹਾਂ। ਪਰ ਉਹ ਗੱਲ ਵੱਖ ਹੈ ਵੀ ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ, ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ, ਅਖੰਡ ਪਾਠ ਦੇ ਕਮਰੇ ਅੱਗੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਸਤਿਗੁਰ ਜੀ ਰਹਿ ਗਏ ਇਕੱਲੇ। ਉਹ ਗੱਲ ਵੱਖਰੀ ਹੈ ਵੀ ਅਸੀਂ ਕਦਰ ਨਹੀਂ ਕਰਦੇ, ਸਾਨੂੰ ਇਸ ਗੱਲ ਦੀ ਸੋਝ ਹੀ ਨਹੀਂ ਵੀ ਸਾਡੇ ਘਰ ਆਇਆ ਕੌਣ ਹੈ, ਇਸ ਗੱਲ ਦਾ ਸਾਨੂੰ ਪਤਾ ਹੀ ਨਹੀਂ। ਪਰ ਹੈ ਸਤਿਗੁਰੂ ਬੜੇ ਵੱਡੇ ਆ,
ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ, ਘਰ ਪਰਮੇਸ਼ਰ ਆਇਆ, ਸੰਗਤ ਹੈ ਤੁਸਾਂ ਸਹਾਰੇ ਦੀ, ਹੈ ਮਿਹਰ ਤੁਸਾਂ ਦੀ ਸੰਗਤਾਂ ਤੇ, ਸੰਗਤ ਹੈ ਤੁਸਾਂ ਸਹਾਰੇ ਦੀ, ਮਿਹਰ ਤੁਸਾਂ ਦੀ ਹਾਜ਼ਰ ਨਾਜ਼ਰ ਸਤਿਗੁਰ ਹੋ, ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ ਜੀ, ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ ਜੀ, ਹਾਜ਼ਰ ਨਾਜ਼ਰ ਸਤਿਗੁਰ ਹੋ, ਗੁਰੂ ਗ੍ਰੰਥ ਪਿਆਰੇ
ਅਸੀਂ ਜਾਣੀਏ ਨਾ ਜਾਣੀਏ, ਪਰ ਗੁਰੂ ਗ੍ਰੰਥ ਸਾਹਿਬ ਜਦੋਂ ਸਾਡੇ ਘਰ ਆਉਂਦੇ ਨੇ ਗੁਰਮੁਖੋ, ਉਸ ਵੇਲੇ ਆਪ ਪਰਮੇਸ਼ਰ ਸਾਡੇ ਘਰ
ਕਾਲ
ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ ਉਹ ਗੁਰੂ ਨਾਨਕ ਨਿਰੰਕਾਰ ਸਨ, ਉਹ ਆਪ ਪਰਮੇਸ਼ਰ ਸੰਸਾਰ ਤੇ ਆਇਆ ਸੀ, ਉਹੀ ਜੋਤ ਗੁਰੂ ਅੰਗਦ ਦੇਵ ਸਾਹਿਬ ਤੋਂ ਹੋ ਕੇ ਗੁਰੂ ਅਮਰਦਾਸ ਸਾਹਿਬ ਚ ਆਈ, ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਚ ਉਹੀ ਜੋਤ ਵਰਤੀ, ਉਸੇ ਜੋਤ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਰੂਪ ਵਿੱਚ ਤਾਰਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਆ ਕੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਗੁਰੂ ਹਰ ਰਾਏ ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਰੂਪ ਵਿੱਚ ਤਾਰਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਵਰਤ ਕੇ ਉਹੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਦਰਸ਼ਨ ਦੇ ਰਹੇ, ਇਹ ਜੋਤ ਉਹੀ ਹੈ। ਉਹ ਗੱਲ ਵੱਖ ਏ ਵੀ ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ, ਅਸੀਂ ਉਹੀ ਉਹ ਨੂਰ ਹੀ ਨਹੀਂ ਸਾਡੇ ਕੋਲ ਜਿਹਦੇ ਨਾਲ ਅਸੀਂ ਵੇਖ ਸਕੀਏ, ਜਿਹਦੇ ਨਾਲ ਅਸੀਂ ਪਛਾਣ ਸਕੀਏ ਵੀ ਗੁਰੂ ਗ੍ਰੰਥ ਸਾਹਿਬ ਹੈ ਕੌਣ ਨੇ। ਤੇ ਮੈਂ ਅਰਜ ਕਰਨਾ ਇਹ ਸਤਿਗੁਰੂ ਬੜੇ ਵੱਡੇ ਆ, ਇਹਦੇ ਸਤਿਗੁਰੂ ਦੇ ਚਰਨਾਂ ਚ ਆਉਣ ਵਾਲੇ ਸੇਵਕਾਂ ਦੀ ਵੀ ਕੋਈ ਕਮੀ ਨਹੀਂ। ਠੀਕ ਹੈ ਨਲਾਇਕ ਬਣੇ ਆਪਾਂ, ਸਾਡੇ ਚ ਨਲਾਇਕੀਆਂ ਬੜੀਆਂ ਨੇ, ਘਾਟਾਂ ਬੜੀਆਂ ਨੇ, ਬਹੁਤਾਤ ਉਹਨਾਂ ਦੀ ਆ ਜਿਹੜੇ ਨਲਾਇਕ ਬਣ ਗਏ ਆ ਆਪਾਂ, ਪਰ ਗੁਰਮੁਖੋ ਇੱਥੇ ਉਹ ਵੀ ਆਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣੀਆਂ ਛਾਤੀਆਂ ਡਾਹੀਆਂ, ਸਾਡੇ ਚੋਂ ਸੱਚੇ ਪਾਤਸ਼ਾਹ ਇਹ ਗੋਲੀ ਤੁਹਾਡੇ ਤੱਕ ਜਾਣ ਵਾਲੀ ਸਾਡੇ ਚੋਂ ਲੰਘ ਜਾਏ, ਇੱਥੇ ਦੇਗਾਂ ਚੜਾਉਣ ਵਾਲੇ ਆਏ, ਇੱਥੇ ਪਤਾਸੇ ਚੜਾਉਣ ਵਾਲੇ ਆਏ, ਇੱਥੇ ਰੁਮਾਲੇ ਚੜਾਉਣ ਵਾਲੇ ਆਏ, ਇੱਥੇ ਜ਼ਮੀਨਾਂ ਚੜਾਉਣ ਵਾਲੇ ਆਏ, ਇੱਥੇ ਸੋਨਾ ਚੜਾਉਣ ਵਾਲੇ ਆਏ, ਇੱਥੇ ਇਹੋ ਜਿਹੇ ਸਿੱਖ ਵੀ ਆਏ ਨੇ ਜਿਨ੍ਹਾਂ ਨੇ ਆਪਣੇ ਸਿਰ ਵੀ ਭੇਟ ਚੜਾਏ ਨੇ ਗੁਰਮੁਖੋ ਸਿਰ। ਇਹ ਕੋਈ ਛੋਟੀ ਗੱਲ ਸੀਸ ਭੇਟ ਕਰਨਾ, ਸਿਰ ਵੱਢ ਕੇ ਭੇਟਾ ਕਰ ਦੇਣਾ ਕਿਤੇ ਛੋਟੀ ਗੱਲ, ਪਰ ਕੀਤਾ ਹੈ ਭੇਟਾ ਬਾਬਾ ਦੀਪ ਸਿੰਘ ਨੇ। ਤੇ ਜੇ ਦੇਖੋ ਜੇ ਇੱਕ ਸਿੱਖ ਏਦਾਂ ਹੱਥ ਚ ਆਪਣਾ ਸਿਰ ਫੜ ਕੇ ਲੈ ਕੇ ਜਾਂਦਾ ਹੈ ਜਿਹਦੇ ਅੱਗੇ ਲੈ ਕੇ ਚੱਲਿਆ, ਉਹ ਕਿੱਡਾ ਕੁ ਵੱਡਾ ਹੋਣਾ ਹੈ। ਆਖੋ ਸਤਨਾ, ਉਹ ਗੁਰੂ ਕਿੱਡਾ ਕੁ ਵੱਡਾ ਹੋਣਾ ਹੈ, ਕਿੱਡਾ ਮਹਾਨ ਹੋਏਗਾ ਉਹ ਸਤਿਗੁਰੂ ਜਿਹਦੇ ਅੱਗੇ ਸਿਰ ਭੇਟ ਹੁੰਦਾ ਹੈ। ਕਮਾਲ ਦੀ ਗੱਲ ਇਹ ਆ, ਸਾਡੀਆਂ ਛੱਪਰੀਆਂ ਚ ਵੀ ਚਰਨ ਪਾ ਜਾਂਦੇ ਨੇ, ਪਰ ਉਸੇ ਬੈਡ ਤੇ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨੇ ਆ, ਭੋਗ ਪੈਣ ਤੋਂ ਬਾਅਦ ਉਸੇ ਤੇ ਹੀ ਬੋਤਲ ਖੋਲ ਕੇ ਬੈਠੇ ਹੁੰਦੇ ਨੇ, ਉਸੇ ਤੇ ਹੀ ਡੂੰਘਾ ਮੀਟ ਦਾ ਰੱਖਿਆ ਹੁੰਦਾ ਹੈ, ਉਸੇ ਬੈਡ ਤੇ ਹੀ ਕਿੰਨੀ ਕੁ ਕਦਰ ਕਰਨੇ ਆ ਅਸੀਂ। ਬੜਾ ਪ੍ਰੇਮ ਹੈ ਜੀ ਸਾਨੂੰ, ਬੜੀ ਕਦਰ ਕਰਨੇ ਆ, ਰਿਸ਼ਤੇਦਾਰਾਂ ਨੂੰ ਸਾਂਭਦੇ ਰਹਿੰਦੇ ਆ, ਸਤਿਗੁਰੂ ਆਉਂਦੇ ਨੇ ਕੀ ਕਦਰ ਕਰਨੇ ਆ ਅਸੀਂ। ਕੋਈ ਕੋਈ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਹੈ। ਤੇ ਵੇਖੋ ਬਾਬਾ ਦੀਪ ਸਿੰਘ ਬਿਨਾਂ ਸਿਰ ਤੋਂ ਲੜੇ ਸੂਰਮੇ, ਆਬਾਦਤ ਸੀ ਤੇ ਤਾਂ ਹੀ ਐਡੀ ਵੱਡੀ ਕੁਰਬਾਨੀ ਕਰ ਗਏ, ਐਡਾ ਜਜ਼ਬਾ। ਤੇ ਇੱਕ ਗੱਲ ਹੋਰ ਹੈ, ਜੇ ਆਬਾਦਤ ਕਰਨੀ ਹੈ, ਮੈਂ ਸਿਮਰਨ ਦੀ ਬੇਨਤੀ ਕਰਦਾ ਸਾਂ, ਸਿਮਰਨ ਕਰਨਾ ਹੈ, ਜਪਣਾ ਵਾਹਿਗੁਰੂ 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 ਬਹਿ ਕੇ ਜਪਣਾ ਹੈ, ਤੇ ਉਹਦੇ ਪਹਿਲਾਂ ਜਪਣ ਤੋਂ ਉਹ ਗੁਰਮੰਤਰ ਲੈਣਾ ਪੈਣਾ ਹੈ। ਆਪਣੀ ਮਰਜ਼ੀ ਨਾਲ ਹੀ ਨਹੀਂ ਵੀ ਅਸੀਂ ਤੇ ਸੁਣ ਰਹੇ ਹਾਂ ਤੇ ਜਪ ਲਈਏ, ਉਹ ਗੁਰਮੰਤਰ ਜਿਹੜਾ ਜਪਣਾ ਹੈ ਉਹ ਲੈਣਾ ਪੈਣਾ ਹੈ। ਤੇ ਉਹ ਮਿਲਣਾ ਕਿੱਥੋਂ ਹੈ? ਉਹ ਮਿਲਣਾ ਪੰਜਾਂ ਪਿਆਰਿਆਂ ਕੋਲੋਂ। ਅੰਮ੍ਰਿਤ ਛਕਣ ਦਾ ਮਤਲਬ ਹੀ ਇਹ ਹੈ ਵੀ ਗੁਰਮੰਤਰ ਲੈਣਾ, ਗੁਰੂ ਵਾਲੇ ਬਣਨਾ। ਬਸ ਕਿਰਪਾਨ ਪਾ ਲਈ, ਕੰਘਾ ਲਾ ਲਿਆ, ਦਾੜੀ ਰੱਖ ਲਈ, ਅਸੀਂ ਗੁਰੂ ਵਾਲੇ ਬਣ ਗਏ। ਵਾਹਿਗੁਰੂ ਕਦੇ ਗਿਆ ਹੀ ਨਹੀਂ, ਜਾਂਦੇ ਹਾਂ ਜੀ ਗੁਰਦੁਆਰੇ, ਮਹੀਨੇ ਮੱਸਿਆ ਮੱਥਾ ਟੇਕਣ ਜਾਈਦਾ ਹੀ ਹੈ। ਜਿਹੜਾ ਕਦੇ ਕਦੇ ਗੁਰਦੁਆਰੇ ਮੱਥਾ ਟੇਕਣ ਵਾਲਾ ਹੈ, ਉਹਦੇ ਚਿਹਰੇ ਤੇ ਮੁਸਕਰਾਹਟ ਵੀ ਕਦੇ ਕਦੇ ਹੀ ਆਏਗੀ, ਉਹਨੂੰ ਖੁਸ਼ ਵੀ ਕਦੇ ਹੀ ਵੇਖੋਗੇ ਤੁਸੀਂ। ਸਦਾ ਲਈ ਰੈਗੂਲਰ ਨਾਤਾ ਜਿਨ੍ਹਾਂ ਦਾ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ, ਉਹ ਸਦਾ ਆਨੰਦ ਵਿੱਚ ਰਹਿੰਦੇ ਨੇ, ਖੇੜੇ ਚ ਰਹਿੰਦੇ ਨੇ, ਮਸਤ ਰਹਿੰਦੇ ਨੇ, ਚੜ੍ਹਦੀ ਕਲਾ ਚ ਰਹਿੰਦੇ। ਤੇ ਸੰਗਤੇ, ਬਾਬਾ ਦੀਪ ਸਿੰਘ ਨਿੱਕੀ ਦੀ ਉਮਰ ਸੀ, 1682 ਚ ਜੰਮੇ, ਭਾਈ ਭਗਤਾ, ਮਾਤਾ ਜਿਉਣੀ, ਇਹਨਾਂ ਦੀ ਮਾਤਾ ਦਾ ਨਾਂ ਸੀ, ਪਿਤਾ ਦਾ ਨਾਂ ਭਗਤ। ਬੜੇ ਚੜ੍ਹਦੀ ਕਲਾ ਵਾਲੇ ਗੁਰਮੁਖ। ਮਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਨੇੜੇ ਪਿੰਡ ਸੀ ਪਾਹੂ ਪਿੰਡ, ਇਹਨਾਂ ਦਾ ਨਗਰ, ਤੇ ਅਰਦਾਸ ਕਰਦੀ ਹੁੰਦੀ ਸੱਚੇ ਪਾਤਸ਼ਾਹ, ਮਿਹਰ ਕਰਿਓ ਮੇਰੇ ਪੁੱਤਰ ਦੀ ਬਹਿਣੀ ਉੱਠਣੀ ਚੰਗੇ ਬੰਦਿਆਂ ਚ ਰਵੇ। ਕਿਰਪਾ ਕਰਿਓ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਅੰਮ੍ਰਿਤਸਰ ਤੇ ਲਿਆਉਂਦੀ ਹੋਈ ਸੀ ਨਿੱਕੇ ਜੇ ਨੂੰ, ਮਸਾਂ ਅਜੇ 10-11 ਸਾਲਾਂ ਦੀ ਉਮਰ ਸੀ, ਅਨੰਦਪੁਰ ਸਾਹਿਬ ਕਲਗੀਧਰ ਦੇ ਚਰਨਾਂ ਚ ਲੈ ਗਈ। ਮਾਂ ਪਿਓ ਨਾਲ ਲੈ ਗਏ ਬੱਚੇ ਨੂੰ, ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਸੰਗਤਾਂ ਕਈ ਦਿਨ ਰਹੀਆਂ ਲੱਗੇ ਆਉਣ ਵਾਪਸ, ਤੇ ਬਾਬਾ ਦੀਪ ਸਿੰਘ ਪਹਿਲਾ ਨਾਂ ਸੀ ਦੀਪਾ, ਭਾਈ ਦੀਪਾ, ਕਹਿੰਦੇ ਮੈਂ ਤੇ ਨਹੀਂ ਜਾਣਾ। ਅਖੇ ਕਿਉਂ? ਕਹਿੰਦੇ ਬਸ ਜਿੱਥੇ ਪਹੁੰਚਣਾ ਸੀ ਪਹੁੰਚ ਗਏ, ਬਸ ਹੁਣ ਤੇ ਇੱਥੇ ਹੀ ਜਿੰਦ ਨਿਕਲੇਗੀ, ਮੈਂ ਨਹੀਂ ਜਾਣਾ ਵਾਪਸ ਕਰ। ਮਾਤਾ ਪਿਤਾ ਨੇ ਬੜਾ ਆਖਿਆ, ਚੱਲ ਤੂੰ ਹੁਣ ਮੱਥਾ ਟੇਕ ਲਿਆ, ਦਰਸ਼ਨ ਵੇਲੇ ਕਰ ਲੈ, ਬਾ ਠੀਕ ਚੱਲੀਏ। ਕਹਿੰਦਾ ਨਾ, ਆਏ ਨਹੀਂ ਸਾਂ, ਆਏ ਹਾਂ ਤੇ ਹੁਣ ਜਾਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਇਹ ਭਾਈ ਦੀਪਾ ਕਹਿੰਦਾ ਮੈਂ ਜਾਣਾ ਨਹੀਂ। ਸਤਿਗੁਰੂ ਨੇ ਬੁਲਾਇਆ, ਆਖਣ ਲੱਗੇ ਕਾਕਾ ਤੇਰਾ ਕੀ ਖਿਆਲ ਹੈ? ਕਹਿੰਦਾ ਮਹਾਰਾਜ ਮੈਂ ਨਹੀਂ ਜਾਣਾ। ਸਤਿਗੁਰੂ ਕਹਿੰਦੇ ਫਿਰ ਜੇ ਇਹਦਾ ਮਨ ਕਰਦਾ ਤੇ ਰਹਿਣ ਦਿਓ, ਬੜਾ ਤਕੜਾ ਸੂਰਮਾ ਹੋਏਗਾ, ਰਹਿਣ ਦਿਓ ਸਾਡੇ ਕੋਲ। ਸਤਿਗੁਰਾਂ ਨੇ ਕਿਹਾ ਨਹੀਂ, ਉਸੇ ਵੇਲੇ ਮਾਤਾ ਪਿਤਾ ਨੇ ਹਾਂ ਕਰਤੀ, ਕਹਿੰਦੇ ਸਤਿਗੁਰੂ ਤੁਹਾਡਾ ਹੀ ਰੱਖ। ਸੱਚੇ ਪਾਤਸ਼ਾਹ ਹੁਣ ਸਾਡੇ ਨੂੰ ਕੀ ਕਹਿਣਗੇ? ਇਹ ਬਾਬਾ ਜੀ ਕੰਮ ਤੇ ਲਾਇਆ, ਸਿੱਖਿਆ ਨਹੀਂ, ਪੜ੍ਹਨੇ ਪਾਇਆ, ਪੜ੍ਹਿਆ ਨਹੀਂ, ਕਿਸੇ ਕੰਮ ਜੋਗਾ ਨਹੀਂ, ਇਹਨੂੰ ਤੇ ਤੁਸੀਂ ਨਾਲ ਹੀ ਲੈ ਜਾਓ। ਜਿਹੜਾ ਕਿਸੇ ਕੰਮ ਦਾ ਨਹੀਂ ਕਹਿਣਗੇ ਤੁਸੀਂ ਲੈ ਜਾਂਦਾ, ਵੀ ਇਹ ਨਿਕੰਮਾ ਹੈ। ਗੁਰਦੁਆਰੇ ਏਦਾਂ ਦੇ ਬੰਦੇ ਛੱਡ ਆਓ ਜਿਹੜਾ ਕਿਸੇ ਕੰਮ ਨਹੀਂ, ਉਹਨੂੰ ਗੁਰਦੁਆਰੇ ਛੱਡ ਆਓ। ਕਈ ਦਰਾਬਾ ਦੇਣਗੇ ਤੈਨੂੰ ਮੈਂ ਗੁਰਦੁਆਰੇ ਛੱਡ ਆਉਣਾ ਜੇ ਤੂੰ ਸਿੱਧਾ ਹੋ ਜਾ। ਮੈਂ ਅੱਜ ਤੱਕ ਕਦੇ ਨਹੀਂ ਏਦਾਂ ਦਾ ਬੰਦਾ ਵੇਖਿਆ ਜਿਹੜਾ ਆਖੇ ਵੀ ਆ ਸਾਡਾ ਮੁੰਡਾ 20,000 ਤਨਖਾਹ ਲੈਂਦਾ, ਇਹਨੂੰ ਤੁਸੀਂ ਲੈ ਜਾਓ ਲੰਗਰ ਚ ਪਾ ਦਿਆ ਕਰੇਗਾ ਤਨਖਾਹ ਮਹੀਨੇ ਦੇ ਲਿਆ ਕੇ। ਕਦੇ ਨਹੀਂ ਏਦਾਂ ਦਾ ਕੋਈ ਕਹੇਗਾ। ਜਿਹੜਾ ਕਿਸੇ ਨਹੀਂ ਕੰਮ ਦਾ ਕਹਿਣਗੇ ਉਹਨੂੰ ਗੁਰਦੁਆਰੇ ਲੈ ਜਾਓ। ਪਰ ਇੱਕ ਗੱਲ ਪੱਕੀ ਹੈ, ਜਿਹੜੇ ਕਿਸੇ ਕੰਮ ਦੇ ਨਹੀਂ ਹੁੰਦੇ ਉਹ ਗੁਰਦੁਆਰੇ ਕੰਮ ਆ ਜਾਂਦੇ ਨੇ, ਆਖੋ ਸਤਨਾਮ, ਕਿਉਂਕਿ ਸਤਿਗੁਰੂ ਦੀ ਮਿਹਰ ਨਾਲ ਕਈ ਵਿਗੜੇ ਸਿੱਧੇ ਹੋ ਜਾਂਦੇ ਨੇ। ਕੋਈ ਮਿਸਤਰੀ ਏਦਾਂ ਦਾ ਨਹੀਂ ਲੱਕੜੀ ਨੂੰ ਫੜ ਕੇ ਸਿੱਧੀ ਕਰਦੇ, ਖਿੱਚ ਕੇ ਨਾ, ਇੱਕ ਦੂਏ ਉਧਰੋਂ ਫੜੇ ਉਧਰੋਂ ਫੜ ਕੇ ਤੇ ਖਿੱਚ ਕੇ ਲੱਕੜੀ ਸਿੱਧੀ ਕਰਦੇ, ਵਲ ਸਾਰੇ ਕੱਢ ਦੇਵੇ, ਇਹ ਨਹੀਂ ਹੋ ਸਕਦਾ। ਕੋਈ ਮਿਸਤਰੀ ਏਦਾਂ ਦਾ ਨਹੀਂ ਜੰਮਿਆ, ਨਹੀਂ ਤੇ ਟਾਲੀਆਂ ਸਿੱਧੀਆਂ ਕਰ ਲੈਣ, ਲੱਕੜ ਦੀ ਕੀਮਤ ਹੀ ਨਹੀਂ ਹੁੰਦੀ ਜਿਹਦੇ ਚ ਵਲ ਬਹੁਤੇ ਹੋਣ। ਕੋਈ ਮਿਸਤਰੀ ਏਦਾਂ ਦਾ ਨਹੀਂ ਜੰਮਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਇੱਥੇ ਬੜੇ ਬੜੇ ਵਲਾਂ ਵਾਲਿਆਂ ਨੂੰ ਖਿੱਚ ਕੇ ਸਿੱਧੇ ਕਰਦੇ ਨੇ। ਬੜੇ ਸਿੱਧੇ ਹੋਏ ਨੇ ਤੁਹਾਡੇ ਚ ਬੈਠੇ ਹੋਣੇ ਜਿਹੜੇ ਕਹਿਣਗੇ ਮੈਂ ਤੇ ਬੋਤਲ ਪੀਤੀ ਬਿਨਾਂ ਨਹੀਂ ਸੀ ਸਾਰਦਾ, ਹੁਣ ਮੈਂ ਰੋਜ਼ ਪਾਠ ਕਰਨਾ, ਰੋਜ਼ ਨਿਤਨੇਮ ਕਰਨਾ, ਦਾੜੀ ਰੱਖ ਲਈ, ਕੇਸ ਰੱਖ ਲੈ, ਪੱਗ ਬੰਨ ਲਈ, ਮਿਹਰ ਹੋ ਗਈ ਨਾ ਸੱਚੇ ਪਾਤਸ਼ਾਹ ਦੀ, ਬਖਸ਼ਿਸ਼ ਹੋ ਗਈ, ਜੀਵਨ ਬਦਲ ਗਿਆ, ਕਿਰਪਾ ਹੋ ਗਈ। ਤੇ ਸੰਗਤ ਜੀ ਕੋਈ ਪਤਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਵਿਗੜੇ ਸਿੱਧੇ ਕੀਤੇ ਹੁੰਦੇ ਆ, ਬਖਸ਼ਿਸ਼ ਹੋ ਜਾਂਦੀ ਹੈ। ਸਾਰੇ ਵਿਗੜੇ ਹੀ ਨਹੀਂ ਆਉਂਦੇ ਗੁਰਦੁਆਰਿਆਂ ਚ ਗੁਰਮੁਖੋ, ਕਈ ਵੈਸੇ ਵੀ ਆਪਣਾ ਕੁਰਬਾਨ ਕਰਨ ਵਾਲੇ ਹੁੰਦੇ, ਜ਼ਿੰਦਗੀ ਲੇਖੇ ਲਾਉਣ ਵਾਲੇ ਹੁੰਦੇ, ਸਾਰੇ ਹੀ ਨਹੀਂ ਇੱਦਾਂ ਦੇ ਨਿਕੰਮੇ ਹੀ ਗੁਰਦੁਆਰੇ ਜਾਂਦੇ ਨੇ, ਨਹੀਂ ਗੁਰਮੁਖੋ, ਕਈ ਸੱਚਮੁੱਚ ਅੰਦਰੋਂ ਪਿਆਰ ਕਰਦੇ ਨੇ, ਜਿਹੜੇ ਕਹਿੰਦੇ ਚਾਹੁੰਦੇ ਆ ਕਿ ਅਸੀਂ ਗੁਰੂ ਘਰ ਦੀ ਸੇਵਾ ਕਰਨੀ ਹੈ। ਪਹਿਲੇ ਸਮਿਆਂ ਚ ਸਿੰਘ ਭਰਤੀ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਅਸੀਂ ਕੋਈ ਮੰਜ਼ਿਲ ਤੇ ਅੱਪੜਨਾ ਹੈ, ਸਿਮਰਨ ਕਰਨਾ ਹੈ, ਭਜਨ ਕਰਨਾ ਹੈ, ਇੱਕ ਦੂਜੇ ਨੂੰ ਮਿਲਦੇ ਸੀ ਫਲਾਣਿਆ, ਉਹ ਤੇਰਾ ਸਿਮਰਨ ਕਿੱਥੇ ਕੁ ਪਹੁੰਚਿਆ? ਉਹਨੇ ਕਹਿਣਾ ਮੈਨੂੰ ਤੇ ਸਰੀਰ ਦਾ ਪਤਾ ਨਹੀਂ ਲੱਗਦਾ 2 ਘੰਟੇ ਕਿੱਥੇ ਬੈਠੇ ਆ। ਦੂਜੇ ਦੀ ਅੰਦਰ ਇਹ ਰੀਝ ਹੁੰਦੀ ਸੀ ਕਿ ਜੇ ਇੱਥੋਂ ਤੱਕ ਪਹੁੰਚਿਆ ਮੈਨੂੰ ਤੇ ਪਤਾ ਲੱਗਦਾ ਵੀ ਲੱਤਾਂ ਦੁਖ ਰਹੀਆਂ ਨੇ, ਮੇਰੀ ਇਹ ਅਵਸਥਾ ਨਹੀਂ ਬਣੀ। ਉਹ ਇਸ ਯਤਨ ਚ ਹੋ ਜਾਂਦਾ ਸੀ ਕਿ ਮੇਰੀ ਇਹ ਅਵਸਥਾ ਬਣੇ। ਫਲਾਣਿਆ ਤੂੰ ਕਿਵੇਂ ਬਹਿੰਦਾ ਹੈ ਪਤਾ ਨਹੀਂ, ਬੜਾ ਚਾਨਣ ਨਜ਼ਰ ਆਉਂਦਾ, ਰੋਸ਼ਨੀ ਨਜ਼ਰ ਆਉਂਦੀ ਹੈ, ਪਤਾ ਨਹੀਂ ਕਿੱਥੋਂ ਆਉਂਦੀ ਹੈ ਰੋਸ਼ਨੀ, ਪਰ ਇੱਕਦਮ ਇਹਦਾ ਝਟਕਾ ਲੱਗਦਾ। ਦੂਜਾ ਫਿਕਰ ਚ ਪੈ ਜਾਂਦਾ ਸੀ ਵੀ ਮੇਰੇ ਤੇ ਕਿਰਪਾ ਕਦੋਂ ਹੋਏਗੀ, ਮੈਨੂੰ ਵੀ ਕਦੇ ਇੱਦਾਂ ਹੋਇਆ। ਪਹਿਲੇ ਸਿੱਖ ਇੱਦਾਂ ਦੇ ਸੀ, ਮਹਾਰਾਜ ਕੋਲ ਬਾਬਾ ਅਤਰ ਸਿੰਘ ਜੀ ਕੋਲ ਆਉਣ ਵਾਲੇ ਇੱਦਾਂ ਦੇ ਸੇਵਕ ਸੀ ਸਾਡੇ, ਇੱਦਾਂ ਦੇ ਪੁਰਾਣੇ ਜਿੰਨੇ ਵੀ ਉਹਨਾਂ ਦੇ ਜਿੰਨੇ ਨਾਲ ਰਹਿਣ ਵਾਲੇ ਸੀ ਸਾਰੇ ਹੀ ਵੱਡੇ ਵੱਡੇ ਮਹਾਂਪੁਰਖ ਬਣੇ, ਜਿਹੜਾ ਨਾਲ ਰਹਿੰਦਾ ਸੀ ਸਾਰੇ ਹੀ ਮਹਾਂਪੁਰਖ। ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਕੋਲ ਵੀ ਇੱਦਾਂ ਦੇ ਸੇਵਕ ਸਨ, ਉਹ ਸਾਰੇ ਹੀ ਵੱਡੇ ਵੱਡੇ ਕਮਾਈਆਂ ਵਾਲੇ ਬਣੇ। ਪਰ ਹੁਣ ਸਮਾਂ ਜਿਹੜਾ ਉਹ ਬਦਲ ਗਿਆ ਹੈ, ਹੁਣ ਜ਼ਮਾਨਾ ਬਦਲ ਗਿਆ, ਹੁਣ ਬਹੁਤ ਸਮਾਂ ਬਦਲ ਗਿਆ ਗੁਰਮੁਖੋ। ਯਾ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ, ਯਾ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੀ ਖੁਦਾ ਕੇ ਘਰ ਕੀ ਕਿਆ ਬਾਤ ਹੈ, ਵੋ ਤੋ ਖੁਦਾ ਕੋ ਵੇਚ ਦੇਤੇ ਹੈ। ਰੱਬ ਦੇ ਘਰ ਦੀ ਕਿਹੜੀ ਗੱਲ ਹੈ, ਉਹ ਤੇ ਰੱਬ ਮਿਲ ਜਾਏਗਾ, ਰੱਬ ਨੂੰ ਵੀ ਵੇਚ ਦੇਣਗੇ। ਅੱਜ ਸਮਾਂ ਬਦਲ ਗਿਆ, ਹੁਣ ਬਦਲ ਗਈ ਹੈ ਦੁਨੀਆ, ਪਰ ਕਿਤੇ ਕਿਤੇ ਅੱਜ ਵੀ ਬੀਨਾਸ ਨਹੀਂ, ਅੱਜ ਵੀ ਸਤਿਗੁਰੂ ਨਾਲ ਆਪਣੇ ਧਰਮ ਨਾਲ ਮਜ਼ਹਬ ਨਾਲ ਪਿਆਰ ਕਰਨ ਵਾਲੇ ਅੱਜ ਵੀ ਬੜੇ ਹੈ, ਸਤਿਗੁਰੂ ਤੋਂ ਜਾਨਾ ਵਾਰਨ ਵਾਲੇ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਚ ਰਹਿਣਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਾਦ ਰੱਖ ਬਈ, ਜੇ ਰਹਿਣਾ ਹੈ ਇਹ ਸੌਖਾ ਰਾਹ ਨਹੀਂ, ਇਹ ਵਾਟ ਅਵਲੜੀ ਏ, ਇਹ ਮਹਿੰਗੀ ਵਸਤੂ ਹੈ, ਸਿੱਖੀ ਸਾਂਭ ਕੇ ਰੱਖਣੀ ਸੌਖੀ ਨਹੀਂ। ਜ਼ਮੀਰ ਜਿਹਦੀ ਜਾਗਦੀ ਹੈ ਉਹ ਸਿੱਖੀ ਨੂੰ ਸਾਂਭ ਸਕਦਾ, ਜਿਹੜੇ ਬੰਦੇ ਦੀ ਜ਼ਮੀਰ ਹੀ ਕੋਈ ਨਹੀਂ ਜਾਗਦੀ, ਉਹਨੂੰ ਜਿੱਧਰ ਮਰਜ਼ੀ ਕੰਨ ਤੋਂ ਫੜ ਕੇ ਲੈ ਜਾਓ ਭੇਡ ਵਾਂਗੂ, ਕਦੇ ਫਲਾਣੇ ਥਾਂ ਤੇ, ਕਦੇ ਫਲਾਣੇ ਥਾਂ ਤੇ ਲਾਚੀਆਂ ਦਿੰਦਾ, ਕੋਈ ਫਲਾਣੇ ਥਾਂ ਤੇ ਕੋਈ ਧਾਗੇ ਦਿੰਦਾ, ਉਹ ਤੁਰ ਪਏਗਾ, ਸ੍ਰੀ ਸਾਹਿਬ ਵੀ ਪਾਏਗਾ, ਉੱਥੇ ਵੀ ਪਤਾਸੇ ਚੜਾਈ ਜਾਏਗਾ ਜਾ ਕੇ। ਜ਼ਮੀਰ ਜਿਹਦੀ ਜਾਗਦੀ ਹੈ ਉਹ ਸੁਖੀ ਨੂੰ ਸਾਂਭ ਸਕਦਾ ਹੈ। ਮਹਾਰਾਜ ਕਹਿੰਦੇ ਨੇ ਇਹ ਮਹਿੰਗੀ ਵਸਤੂ ਹੈ, ਜਾਉਂਦੇ ਬੰਦੇ ਆਉਂਦੇ ਵਿੱਚ ਰਹਿੰਦੀ, ਜਿਸ ਦਾ ਮਾਨ ਮੁਨਾਰੇ ਧਾਰ ਕੇ, ਕੁਦਰਤ ਵਿੱਚ ਕਾਦਰ ਹੈ ਜਿਸ ਦਾ ਮਾਨ ਮੁਨਾਰੇ ਧਾਰ ਕੇ, ਸਿੱਖੀ ਜਾਬਰ ਦੇ ਨਾਲ ਪੈਂਦੀ ਲੜੀ ਹੈ, ਮਿਲਦੀ ਆਪਣਾ ਆਪ ਗਵਾ ਕੇ, ਮਿਲਦੀ ਆਪਣਾ ਆਪ ਮਟਾ ਕੇ, ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਣ ਮੁਨਾਰੇ ਢਾ ਕੇ। ਦੁਨੀਆਂ ਚ ਹੀ ਹੈ ਰੱਬ, ਪਰ ਦਿਸਦਾ ਕਦੋਂ ਹੈ? ਜਦੋਂ ਹੰਕਾਰ ਦੇ ਮੁਨਾਰੇ ਢਹਿ ਜਾਣ। ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਣ ਮੁਨਾਰੇ ਢਾ ਕੇ, ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਖਹਿੰਦੀ, ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰੱਖ ਲਓ ਮਹਾਰਾਜ। ਤੇ ਸਿਰ ਤੇ ਵੀ ਹੱਥ ਤੁਸੀਂ ਉਹੀ ਰੱਖਣਾ ਹੈ, ਕਿਰਪਾ ਵੀ ਤੁਸੀਂ ਉਹੀ ਕਰਨੀ, ਨਭਾਉਣੀ ਵੀ ਤੁਹਾਡੀ ਕਿਰਪਾ ਨਾਲ ਹੀ ਹੈ। ਮਹਾਰਾਜ ਦੇ ਕੋਲ ਰਹਿ ਗਿਆ ਭਾਈ ਦੀਪਾ, ਛੋਟੀ ਜਿਹੀ ਉਮਰ ਚ ਆਏ, ਜਵਾਨੀ ਆਈ, ਉਸ ਵੇਲੇ ਠੰਡੇ ਬਾਟੇ ਦਾ ਅੰਮ੍ਰਿਤ ਛਕਿਆ। ਕੋਈ ਬਚਪਨ ਚ ਲੱਗ ਜਾਏ ਇਹਦੇ ਵਰਗੀ ਤੇ ਰੀਸ ਹੀ ਕੋਈ ਨੀ, ਨਿੱਕਾ ਜਿਹਾ ਹੀ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਗਤ ਕਬੀਰ ਸਾਹਿਬ ਕਹਿੰਦੇ ਨੇ ਜੇ ਜਪਣਾ ਤੇ ਧਰੂ ਤੇ ਪ੍ਰਹਿਲਾਦ ਵਾਂਗ ਜਪੋ, ਨਿੱਕੀਆਂ ਉਮਰਾਂ ਚ ਜਪਿਆ। ਚਲੋ ਜੇ ਕੋਈ ਜਵਾਨੀ ਚ ਲੱਗ ਜਾਏ ਬੜੀ ਚੰਗੀ ਗੱਲ, ਤੇ ਜੇ ਕੋਈ ਬੁਢਾਪੇ ਚ ਵੀ ਲੱਗ ਜਾਏ ਫੇਰ ਵੀ ਚੰਗੀ ਗੱਲ, ਫੇਰ ਵੀ ਚੰਗੀ ਗੱਲ। ਪਰ ਜੇ ਹੁਣ ਡਾਕਟਰ ਆਖਣ ਵੀ ਤੇਰਾ ਲੀਵਰ ਖਰਾਬ ਹੋ ਗਿਆ ਹੈ, ਹੁਣ ਜੇ ਸ਼ਰਾਬ ਪੀਏਗਾ ਮਾਰਿਆ ਜਾਏਗਾ, ਫੇਰ ਆਖੇ ਵੀ ਹੁਣ ਅੰਮ੍ਰਿਤ ਛਕਾ ਦਿਓ, ਹੁਣ ਫਿਰ ਕੀ, ਫਿਰ ਤੇ ਫਿਰ ਕੀ ਫਾਇਦਾ। ਸ਼ੇਰ ਬੁੱਢਾ ਹੋ ਗਿਆ, ਬੱਕਰੀ ਖਾਧੀ ਨੀ ਜਾਂਦੀ, ਤੇ ਆਖੇ ਮੈਂ ਵੈਸ਼ਨੋ ਹੋ ਗਿਆ, ਹੁਣ ਤੇ ਵੈਸੇ ਹੀ ਨੀ ਪੱਜਦਾ ਕੁਝ, ਉਹਦਾ ਕੀ ਫਾਇਦਾ। ਸਵਾਦ ਤੇ ਤਾਂ ਆਇਆ ਵੀ ਤੁਸੀਂ ਪਹਿਲਾਂ ਛੱਡੋ, ਪਹਿਲਾਂ ਮਨ ਬਣਾਓ ਆਪਣਾ ਬਦਲਣਾ। ਜ਼ਿੰਦਗੀ ਵਿੱਚ ਕ੍ਰਾਂਤੀ ਆ ਜਾਏ, ਤਬਦੀਲੀ ਆ ਜਾਏ, ਫਿਰ ਬਦਲੇ ਕਿਆ ਬਦਲੇ ਬਈ। ਫਿਰ ਜਦੋਂ ਡਾਕਟਰਾਂ ਨੇ ਮਨਾ ਕਰ ਦਿੱਤਾ, ਹੁਣ ਮੈਂ ਠੀਕ, ਹੁਣ ਅੰਮ੍ਰਿਤ ਛਕਾ ਦਿਓ, ਜਿਵੇਂ ਤਿਆਰੀ ਕਰੋ ਗੁਰਮੁਖੋ, ਫਿਰ ਏਦਾਂ ਨਹੀਂ ਪਹਿਲਾਂ ਹੀ। ਵੇਖੋ ਬਚਪਨ ਚ ਲੱਗ ਜਾ, ਉਹਦੇ ਵਰਗੀ ਰੀਸ ਕੋਈ ਨੀ, ਨਿੱਕੀ ਹੋਈ ਸੀ ਉਮਰ। ਮਹਾਰਾਜ ਕੋਲ ਆਏ ਭਾਈ ਦੀਪੀ, 1699 ਦੀ ਵਿਸਾਖੀ ਨੂੰ ਜਦੋਂ ਅੰਮ੍ਰਿਤ ਛਕਾਇਆ ਸੀ ਨਾ, ਉਦੋਂ ਭਾਈ ਦੀਪੇ ਨੇ ਕਲਗੀ ਧਰ ਦੇ ਹੱਥੋਂ ਅੰਮ੍ਰਿਤ ਛਕਿਆ, ਫਿਰ ਕੀ ਬਣੇ, ਬਾਬਾ ਦੀਪ ਸਿੰਘ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਥਾਪੜਾ ਦੇ ਕੇ ਤੋਰਿਆ ਮਾਰ, ਕਹਿੰਦੇ ਪ੍ਰਚਾਰ ਕਰਿਆ ਕਰ। ਫਿਰ ਆਪਣੇ ਇਲਾਕੇ ਚ ਪ੍ਰਚਾਰ ਕਰਨ ਆਏ, ਗੁਰੂ ਜੀ ਨੂੰ ਥਾਪੜਾ ਦੇ ਦੇਵੇ ਤੁਰੋਂ, ਉਹਦਾ ਹਰ ਬੋਲ ਅਣਿਆਲਾ ਤੀਰ ਬਣ ਜਾਂਦਾ। ਜਿਹਨੂੰ ਥਾਪੜਾ ਨਾ ਮਿਲਿਆ ਹੋਵੇ, ਉਹ ਭਾਵੇਂ ਸਾਰੀ ਜ਼ਿੰਦਗੀ ਗ੍ਰੰਥ ਪੜ੍ਹਦਾ ਰਹੇ ਵੀ ਮੈਂ ਬੜਾ ਵੱਡਾ ਪ੍ਰਚਾਰਕ ਬਣਨਾ, ਉਹਦਾ ਅਸਰ ਨਹੀਂ ਹੋ ਸਕਦਾ, ਉਹਦੀ ਗੱਲ ਚ ਅਸਰ ਨਹੀਂ ਹੁੰਦਾ। ਜਿਹਨੂੰ ਥਾਪੜਾ ਮਿਲ ਜਾਏ, ਉਹ ਭਾਵੇਂ ਨਿੱਕੀ ਜਿਹੀ ਗੱਲ ਹੀ ਕਹਿ ਦੇ, ਉਹਦੇ ਵਿੱਚ ਅਸਰ ਹੋ ਜਾਂਦਾ। ਤੇ ਥਾਪੜਾ ਕਦੋਂ ਮਿਲਦਾ ਹੈ, ਜਦੋਂ ਸਿੱਖ ਸਿਮਰਨ ਵਿੱਚ ਲੱਗਦਾ ਹੈ। ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲੱਗੇ। ਸਾਧੂ ਹੋਵੇ ਕੀਰਤਨੀਆਂ, ਇਹ ਪਹਿਲਾਂ ਚਾਹੀਦਾ। ਕੀਰਤਨੀਆਂ ਸਾਧੂ ਹੋਵੇ, ਕਥਾਵਾਚਕ ਸਾਧੂ ਹੋਵੇ, ਢਾਡੀ ਹੋਵੇ ਪਰ ਸਾਧੂ ਜ਼ਰੂਰ ਹੋਵੇ। ਸਾਧੂ ਦਾ ਮਤਲਬ ਕੀ ਹੈ, ਸਾਧਨਾ ਕਰਦਾ ਹੋਵੇ। ਜਿੱਥੇ ਸਾਧਨਾ ਕਰਨ ਵਾਲਾ ਹੋਏਗਾ ਨਾ ਕੀਰਤਨੀਆਂ, ਉੱਥੇ ਗੱਲ ਹੀ ਕੁਝ ਵੱਖਰੀ ਹੋਏਗੀ। ਤੇ ਸੰਗਤ ਜੀ, ਭਾਈ ਦੀਪਾ ਦੀਪ ਸਿੰਘ ਬਣ ਕੇ ਫਿਰ ਥਾਪੜਾ ਕਲਗੀ ਧਰ ਤੋਂ ਲੈ ਕੇ ਇਲਾਕੇ ਚ ਪ੍ਰਚਾਰ ਵੀ ਕੀਤਾ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਇੱਧਰ ਪਰਿਵਾਰ ਵਿਛੋੜਾ ਪੈ ਗਿਆ, ਸਭ ਕੁਝ ਹੋਇਆ, ਉਦੋਂ ਬਾਬਾ ਦੀਪ ਸਿੰਘ ਪਿੰਡ ਸਨ ਪ੍ਰਚਾਰ ਲਈ ਗਏ ਹੋਏ ਮਾਝੇ ਚ। ਇੱਧਰ ਦਮਦਮਾ ਸਾਹਿਬ ਮਹਾਰਾਜ ਆਏ ਕਲਗੀ ਧਰ, ਸੱਚੇ ਪਾਤਸ਼ਾਹ ਨੂੰ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰਬਾਣੀ ਦੇ ਅਰਥ ਪੜਾਓ। ਸਤਿਗੁਰਾਂ ਨੇ ਉਸ ਵੇਲੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣੀ ਸੀ। ਇੱਕ ਭਾਈ ਮਨੀ ਸਿੰਘ, ਉਹਨਾਂ ਦੀ ਡਿਊਟੀ ਲੱਗੀ, ਲਿਖਣ ਗਏ ਭਾਈ ਮਨੀ ਸਿੰਘ। ਭਾਈ ਮਨੀ ਸਿੰਘ ਕਹਿੰਦੇ ਮਹਾਰਾਜ ਇੱਕ ਸਹਾਇਕ ਲਿਖਾਰੀ ਵੀ ਚਾਹੀਦਾ ਨਾਲ, ਸਾਰੀ ਤਿਆਰੀ ਕਰੇ, ਕਲਮਾਂ ਦਵਾਤ ਸਾਰਾ ਸ਼ਾਹੀ ਕਾਗਜ਼ ਦਾ ਇੰਤਜ਼ਾਮ ਕਰੇ, ਮੈਂ ਨਾ ਹੋਵਾਂ ਉਹ ਲਿਖੇ, ਨਾਲ ਮੇਰੀ ਸਹਾਇਤਾ ਲਈ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਬੰਦ ਕੀਤੇ, ਫਿਰ ਇੱਕ ਨਾਂ ਨਿਕਲਿਆ, ਨਾਂ ਲਿਆ ਮਹਾਰਾਜ ਨੇ, ਕਹਿੰਦੇ ਦੀਪ ਸਿੰਘ ਨੂੰ ਪਿੰਡੋਂ ਲੈ ਕੇ ਆਓ। ਆਖੋ ਸਤਨਾਮ, ਸਾਡੇ ਕੋਲ ਰਹਿ ਕੇ ਗਿਆ, ਅੰਮ੍ਰਿਤ ਛੱਕ ਕੇ ਗਿਆ, ਉਹਨੂੰ ਲੈ ਕੇ ਆਓ। ਫਿਰ ਲੈਣ ਗਏ, ਫਿਰ ਬਾਬਾ ਦੀਪ ਸਿੰਘ ਆਏ, ਬੜੇ ਖੁਸ਼ ਹੋਏ। ਕਲਗੀ ਧਰ ਨੇ ਜਿਨ੍ਹਾਂ ਨੂੰ ਯਾਦ ਕੀਤਾ ਤੇ ਖੁਸ਼ ਤੇ ਹੋਣਾ ਹੀ। ਸਤਿਗੁਰੂ ਨੇ ਯਾਦ ਕੀਤਾ, ਆਪ ਬੁਲਾਇਆ, ਆਵਾਜ਼ ਮਾਰ ਕੇ ਬੁਲਾ ਲਿਆ, ਮੇਰੇ ਸਤਿਗੁਰ ਨੇ ਸੁੱਤੇ ਮੇਰੇ ਭਾਗ ਜਾਗ, ਭਾਗ ਜਾਗੇ ਨੇ ਤੇ ਉਹਨਾਂ ਨੇ ਬੁਲਾਇਆ, ਕਿਰਪਾ ਹੋਈ, ਧੰਨ ਭਾਗ ਆਏ। ਤੇ ਫਿਰ ਗੁਰਮੁਖੋ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਈ ਮਨੀ ਸਿੰਘ ਜੀ ਨੇ ਲਿਖੀ, ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ ਬਣੇ, ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਦੀ ਸਾਰੀ ਜਵਾਨੀ ਕੰਠੋਂ ਬਾਣੀ ਕੰਠੋਂ ਉਚਾਰਨ ਕੀਤੀ, ਜਵਾਨੀ ਗੁਰੂ ਗ੍ਰੰਥ ਸਾਹਿਬ ਲਿਖਾਇਆ ਸਾਰਾ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਾਇਆ। ਭਾਈ ਕਾਨ ਸਿੰਘ ਦੇ ਪਿਤਾ ਭਾਈ ਨਰਾਇਣ ਸਿੰਘ ਸਨ ਨਾਭਾ, ਉਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ। ਕਿਵੇਂ ਕੰਠ ਹੋਇਆ ਸੀ? ਇੱਕ ਚੌਂਕੜੇ ਇੱਕ ਅਖੰਡ ਪਾਠ ਕਰ ਦਿੰਦੇ ਸੀ, ਧਿਆਨ ਦਿਓ, ਚਾਰ ਅਖੰਡ ਪਾਠ ਇੱਕ ਮਹੀਨੇ ਚ ਕਰਦੇ ਸੀ, ਚਾਰ ਅਖੰਡ ਪਾਠ ਇੱਕ ਮਹੀਨੇ ਚ, ਚਾਰ ਅਖੰਡ ਪਾਠ ਕਰਦੇ ਸੀ। ਇੰਨੀ ਬਾਣੀ ਪੜ੍ਹਦੇ ਪੜ੍ਹਦਿਆਂ 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 ਇੱਕ ਦਿਨ ਐਸਾ ਆਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੱਗੇ ਰੱਖਦਾ ਹੀ ਨਹੀਂ ਸੀ ਪੈਂਦਾ, ਸਾਰੀ ਬਾਣੀ ਕੰਠ ਹੋ ਗਈ। ਨਿਤਨੇਮ ਜੇ ਰੋਜ਼ ਕਰੋਗੇ ਤੇ ਬਾਣੀ ਕੰਠ ਹੋ ਜਾਏਗੀ, ਰੋਜ਼ ਜਪਜੀ ਸਾਹਿਬ ਪੜ੍ਹੀ ਜਾਓ ਪੜ੍ਹੀ ਜਾਓ, ਇੱਕ ਦਿਨ ਪੋਥੀ ਸਾਹਿਬ ਰੱਖਣ ਦੀ ਲੋੜ ਹੀ ਨਹੀਂ ਪੈਂਦੀ, ਸਾਰੀ ਬਾਣੀ ਕੰਠ ਹੋ ਜਾਂਦੀ। ਉਹ ਚਾਰ ਖੰਡ ਪਾਠ ਇੱਕ ਮਹੀਨੇ ਚ ਜਿਹੜਾ ਕਰੇਗਾ ਉਹਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੋ ਜਾਏਗਾ। ਇੱਕ ਵਾਰੀ ਚੌਂਕੜਾ ਮਾਰ ਕੇ ਬਹਿਣਾ, ਭੋਗ ਪਾ ਕੇ ਉੱਠਣਾ ਹੈ। ਹੈਰਾਨ ਹੋਵੋਗੇ ਵੀ ਏਦਾਂ ਹੋ ਸਕਦਾ, ਹੋ ਸਕਦਾ ਅੱਜ ਵੀ ਹੈ। ਪਟਿਆਲੇ ਵਿੱਚ 40 ਤੋਂ ਵੱਧ ਪਰਿਵਾਰ ਬੱਚੇ ਨੇ, ਸਿੰਘ ਨੇ, ਸਿੰਘਣੀਆਂ ਨੇ, ਜਿਨ੍ਹਾਂ ਨੇ ਇੱਕ ਇੱਕ ਚੌਂਕੜੇ ਖੰਡ ਪਾਠ ਕੀਤੇ ਨੇ। ਅਸੀਂ ਉਹਨਾਂ ਦਾ ਸਨਮਾਨ ਵੀ ਕੀਤਾ ਸੀ ਸਦਕੇ ਗੁਰਦੁਆਰੇ ਪਰਮੇਸ਼ਰ ਦੁਆਰ। ਇੱਕ ਬੀਬੀ ਹੈ, ਉਹਨੇ ਹੁਣ ਤੱਕ 110 ਅਖੰਡ ਪਾਠ ਕੀਤੇ ਨੇ ਇੱਕ ਚੌਂਕੜੇ। ਮੇਰੀ ਗੱਲ ਵੱਲ ਧਿਆਨ ਦਿਓ, ਇਕਾਗਰਤਾ ਬਖਸ਼ੋ ਗੁਰਮੁਖੋ। ਉਹ ਬੀਬੀ ਨੇ 2 ਸਾਲਾਂ ਚ 101 ਅਖੰਡ ਪਾਠ ਕੀਤਾ ਸੀ, ਹੁਣ ਤੇ ਵੱਧ ਗਏ ਨੇ, 10 ਹੋ ਗਏ, 9 ਵੱਧ ਗਏ। 101 ਅਖੰਡ ਪਾਠ 2 ਸਾਲਾਂ ਚ, ਹੁਣ ਇਹਦੀ ਐਵਰੇਜ ਬਣਾਓ ਵੀ ਕਿੰਨੀ ਬਣਦੀ ਹੈ, ਇੱਕ ਸਾਲ ਦੇ ਕਿੰਨੇ ਅਖੰਡ ਪਾਠ ਬਣਦੇ ਨੇ? ਉਹ ਇੱਕ ਮਹੀਨੇ ਵਿੱਚ 4 ਅਖੰਡ ਪਾਠ ਕਰਦੀ ਸੀ ਗੁਰਮੁਖੋ, ਇੱਕ ਮਹੀਨੇ ਚ 4 ਅਖੰਡ ਪਾਠ, ਇੱਕ ਹਫ਼ਤੇ 1 ਅਖੰਡ ਪਾਠ। ਤੇ ਹੁਣ ਜਦੋਂ ਅਖੰਡ ਪਾਠ ਤੇ ਉਹ ਬਹਿੰਦੀ ਹੈ, ਉਹਨੂੰ ਇੱਕ ਦਿਨ ਪਹਿਲਾਂ ਰੋਟੀ ਤੇ ਪਾਣੀ ਵੀ ਛੱਡਣਾ ਪੈਂਦਾ ਤਾਂ ਬੈਠਿਆ ਜਾਂਦਾ, ਨਹੀਂ ਤੇ ਕਿਰਿਆ ਕਰਨੀ ਪਏਗੀ, ਮੁਸ਼ਕਲ ਹੋ ਜਾਏਗਾ। ਇਸ ਕਰਕੇ ਉਹ ਇੱਕ ਦਿਨ ਪਹਿਲਾਂ ਖਾਣਾ ਛੱਡ ਦਿੰਦੀ ਹੈ, ਪਾਣੀ ਵੀ ਛੱਡਦੀ ਹੈ, ਤਾਂ ਬਹਿੰਦੀ ਹੈ ਚੌਂਕੜਾ ਮਾਰ ਕੇ। ਤੇ ਹੁਣ ਹਿਸਾਬ ਲਾਓ ਵੀ ਹਫ਼ਤੇ ਚ ਅਖੰਡ ਪਾਠ ਕਰਨਾ ਹੈ, 3 ਦਿਨ ਤੇ ਉਹਦੇ ਬੈਠੀ ਦੇ ਲੰਘ ਜਾਣੇ ਆ, ਇੱਕ ਦਿਨ ਉਹ ਪਹਿਲਾਂ ਖਾਣਾ ਛੱਡ ਦਿੰਦੀ ਹੈ। ਹਫ਼ਤੇ ਚ ਦਿਨ ਹੁੰਦੇ ਨੇ 7, 15 ਕੁ ਦਿਨ ਤੋਂ ਵੀ ਘੱਟ ਉਹ ਛੱਕਦੀ ਸੀ, ਬਾਕੀ ਤੇ ਉਹਦਾ ਇੱਦਾਂ ਹੀ ਸਮਾਂ ਲੰਘ ਜਾਂਦਾ ਸੀ। ਤੇ ਤੁਸੀਂ ਕੋਈ ਵੀ ਮਿਲ ਸਕਦਾ, ਮੇਰਾ ਖਿਆਲ ਹੈ 40 ਸਾਲ ਦੀ ਉਮਰ ਹੋਣੀ ਹੈ, ਮਸਾਂ 40 ਸਾਲ ਦੀ ਆਪਣੀ ਜ਼ਿੰਦਗੀ ਚ 110 ਖੰਡ ਪਾਠ ਕੀਤੇ ਨੇ ਇੱਕ ਚੌਂਕੜੇ। ਖੰਡ ਪਾਠ ਕਰਨ ਬਹਿਣਾ ਤੇ ਭੋਗ ਪਾ ਕੇ ਉੱਠਣਾ, ਤੇ ਤੁਸੀਂ ਵੇਖੋਗੇ, ਵੇਖ ਕੇ ਮਿਲ ਕੇ ਹੀ ਪਤਾ ਲੱਗਦਾ ਹੈ ਵੀ ਸਤਿਗੁਰੂ ਦੀ ਮਿਹਰ ਨਾਲ ਬਾਣੀ ਦਾ ਅਸਰ ਹੈ। ਬਾਣੀ ਜਿਹੜਾ ਪੜ੍ਹਦਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ। ਬਾਣੀ ਦਾ ਅਸਰ ਹੁੰਦਾ ਮਨ ਤੇ, ਰੋਮ ਰੋਮ ਤੇ, ਜਿਹੜਾ ਸਿੱਖ ਬਹੁਤੀ ਬਾਣੀ ਪੜ੍ਹਦਾ। ਤੇ ਸੰਗਤ ਜੀ, ਸਤਿਗੁਰੂ ਦੀ ਮਿਹਰ ਨਾਲ ਅਸੀਂ ਕਈ ਵਾਰੀ ਮਾਨ ਕਰਨੇ, ਮੈਂ ਨਿਤਨੇਮ ਕਰਨਾ, ਮੈਂ ਉੱਠ ਪੈਂਦਾ, ਹੈ ਕੀ ਇੱਥੇ ਏਦਾਂ ਦੇ ਵੀ ਸਿੱਖ ਨੇ ਹੁਣ ਵੀ ਨੇ ਜਿਹੜੇ 4-4 ਖੰਡ ਪਾਠ ਇੱਕ ਮਹੀਨੇ ਚ ਕਰ ਦਿੰਦੇ। ਇੱਕ ਮੈਨੂੰ ਫੋਨ ਆਇਆ, ਕਹਿੰਦਾ ਜੀ ਇਹ ਹੋ ਨਹੀਂ ਸਕਦਾ। ਮੈਂ ਕਿਤੇ ਦੀਵਾਨ ਚ ਦੱਸਿਆ, ਕਹਿੰਦਾ ਇਹ ਹੋ ਨਹੀਂ ਸਕਦਾ। ਮੈਂ ਕਿਹਾ ਤੂੰ ਆ ਜਾ, ਪਰ ਇੱਕ ਗੱਲ ਹੈ, ਤੈਨੂੰ ਬਹਿ ਕੇ ਸੁਣਨਾ ਉਹਨਾਂ ਚਿਰ ਹੀ ਪੈਣਾ ਜਿੰਨਾ ਚਿਰ ਉਹਨੇ ਕਰਨਾ। ਤੇ ਚਲੋ, ਕਈ ਥਾਵਾਂ ਤੇ ਮੈਂ ਵਿੱਚ ਉਹ ਉਹਨਾਂ ਨੂੰ ਨਾ, ਕਈਆਂ ਨੇ ਖੰਡ ਪਾਠ ਗੁਰਦੁਆਰੇ ਵੀ ਕਰਾਏ ਨੇ ਵੀ ਸਾਰਾ ਪਿੰਡ ਵੇਖੇ, ਸਾਰਾ ਪਿੰਡ ਵੇਖੇ ਬਹਿ ਕੇ ਕੋਲ, ਸਾਰਾ ਪਿੰਡ ਨਹੀਂ, ਸੌ ਜਾਓ ਰਾਤ ਨੂੰ ਜਾ ਕੇ। ਉਹ ਪਰ ਉਹ ਬੈਠੀ ਰਹਿੰਦੀ, ਹੁਣ ਵੀ ਕਰ ਦਿੰਦੀ, 60-60 ਘੰਟੇ ਵੀ ਲੱਗ ਜਾਂਦੇ ਨੇ ਇੱਕ ਖੰਡ ਪਾਠ ਕਰਨ ਲੱਗੇ, ਬੋਲ ਕੇ ਕਰਨਾ, ਇੰਨਾ ਇੰਨਾ ਲੰਮਾ ਸਮਾਂ ਵੀ ਲੱਗ ਜਾਂਦਾ ਕਈ ਵਾਰ। ਸੋ ਇਸ ਕਰਕੇ ਉਹ ਹੁਣ ਵੀ ਏਦਾਂ ਦੇ ਗੁਰਮੁਖ ਨੇ, ਕਦੇ ਮਾਨ ਨਹੀਂ ਕਰਨਾ ਚਾਹੀਦਾ ਗੁਰਮੁਖੋ। ਥੋੜਾ ਜਿਹਾ ਨਿਤਨੇਮ ਕਰਕੇ ਅਸੀਂ ਚੌੜੇ ਹੋਏ ਫਿਰਨੇ। ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਸਿੱਖ ਨੇ ਦੁਨੀਆਂ ਚ, ਜਿੰਨੀ ਕੁ ਦਾਤ ਸਾਨੂੰ ਮਿਲੀ ਹੈ ਸ਼ੁਕਰਾਨਾ ਕਰਨਾ ਚਾਹੀਦਾ ਸੱਚੇ ਪਾਤਸ਼ਾਹ, ਮੇਹਰ ਹੀ ਰੱਖਿਓ। ਜੇ ਨਿਤਨੇਮ ਬਣਿਆ, ਜੇ ਅਸੀਂ ਬਾਣੀ ਪੜ੍ਹਦੇ ਹਾਂ ਤੇ ਲੱਗੇ ਰਹੀਏ ਇਸ ਪਾਸੇ, ਟੁੱਟੇ ਨਾ, क्योंकि कोई पता नहीं इस मन खोटे दा इस मन बेईमान दा इन्हें कदों किथे डोल जाना। सतगुरु की कृपा नाल ही गल बने। तेरी मेहर दे सहारे सतगुरु जी हमरी करो हाथ दे रक्षा पूर्ण होए चित की इच्छा तब चरणन मन रहे हमारा अपना जान करो प्रत अपने समझ के साड़ी प्रत पालना करियो तेरे चरणा च साडा मन लग्या रवे तब चरणन मन रहे हमारा तुहाडी कृपा नाल ही गल बननी है। सिख बड़े पक्के सी पहले समय च बाणी पढ़दे सी अरदासां करदे सी चरखड़िया नहीं सी दुला सकदियां आरे नहीं सी दुला सकदे रमिया नहीं सी दुला सकदियां कमाल दी गल सी गुरमुख वा डेढ़ गिठ दी बोतली ए नहीं टिकन दिंदी गेड़ी कढ़ाई फिरदी सड्डे हुण वेखो समा किधर नूं चलिया गया गुरुद्वारे कच्चे सन सिख बड़े पक्के सन हुण गुरुद्वारे वड्डे वड्डे पक्के ते सिख कच्चे हो गए आप कच्चे हो गए गुरुद्वारे दे 50 लख लाया सवेरे मत्था टेकन आले 50 नहीं हुंदे। ग्रंथी सिंह कई पिंडां दे विच सरूप अपने सीस उते चौर भी अपने हाथ नाल आप ही करदा सवेरे 5 बंदे प्रकाश कराउण आले नहीं आउंदे पिंड च वोट किन्नी है ये नहीं पता 5000 होवे 5000 बंदियां चो 5 बंदे नहीं आउंदे सवेरे भी प्रकाश ते कराईए जाग सेवा नहीं मिलती सेवा भज भज उते अमृतसर साहब जाणगे तरले ही लई जाणगे भी किते कच्ची लस्सी नाल असी इशनान करा लईए अमृतसर दे तो ओ जदों वाहिगुरु उते सेवा चली सी अमृतसर दी सेवा सरोवर दी शुरू आरंभ होई ते वेखो किन्नी संगत गई उते भी एक बठल किते सानू मिल जाए सही जिन्नी उहदे विचों गाद निकली चिकड़ निकलिया ਉਹ ਕਿੱਧਰ ਗਿਆ ਘਰਾਂ ਨੂੰ ਹੀ ਲੈ ਗਏ ਲੋਕ ਸਾਡੇ ਇਕੱਠਾ ਕਰਕੇ ਜਿਹਨੂੰ ਜਿੰਨਾ ਕੁ ਮਿਲ ਗਿਆ ਘਰੋ ਘਰ ਹੀ ਲੈ ਗਏ ਕਿੰਨਾ ਨਿਕਲਿਆ ਅੰਤ ਹੀ ਕੋਈ ਨਹੀਂ ਪਰ ਸ਼ਰਧਾ ਹੈ ਤੇ ਮੈਂ ਅਰਜ਼ ਕਰਨਾ ਅੰਮ੍ਰਿਤਸਰ ਸਾਡੀ ਸ਼ਰਧਾ ਹੈ ਰਹਿਣੀ ਚਾਹੀਦੀ ਹੈ ਪਰ ਕਦੇ ਪਿੰਡ ਵਾਲੇ ਗੁਰਦੁਆਰੇ ਵੀ ਜਾ ਕੇ ਵੇਖੋ ਬਾਪੂ ਤੇ ਇੱਥੇ ਵੀ ਉਹੀ ਬੈਠਾ ਹੈ ਪਿੰਡ ਵਾਲਾ ਗੁਰਦੁਆਰਾ ਵੀ ਤੇ ਵੇਖੋ ਕਦੀ ਤੇ ਜਾ ਕੇ ਵੇਖੋ ਵੀ ਉੱਥੇ ਵਿਛਾਈ ਕਿੱਦਾਂ ਦੀ ਹੈ ਉੱਥੇ ਸੇਵਾ ਕਿੱਦਾਂ ਹੋ ਰਹੀ ਹੈ ਮੈਂ ਕਹਿੰਦਾ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ ਉਹ ਸਾਡਾ ਕੇਂਦਰ ਹੈ ਇਤਿਹਾਸਕ ਸਥਾਨ ਨੇ ਜਿਹੜੇ ਸਾਡੇ ਜ਼ਰੂਰ ਜਾਣਾ ਹੈ ਪਰ ਕਦੀ ਤੇ ਵੇਖੀਏ ਆਪਣੇ ਪਿੰਡ ਵੀ ਨਿਗਾਹ ਮਾਰੀਏ ਤੇ ਮੈਂ ਕਰਜ਼ ਕਰਾਂਗਾ ਤੂੰ ਸ਼ਰਧਾ ਨਾਲ ਸੇਵਾ ਕਰ ਜਿੰਨਾ ਫਲ ਤੈਨੂੰ ਮਹਾਰਾਜ ਨੇ ਉੱਥੇ ਦੇਣਾ ਉਦੋਂ ਵੱਧ ਇੱਥੇ ਵੀ ਦੇ ਦੇਣਗੇ ਗੱਲ ਤੇ ਭਾਵਨਾ ਦੀ ਹੈ ਗੱਲ ਤੇ ਪ੍ਰੇਮ ਦੀ ਹੈ ਅੰਦਰ ਪ੍ਰੇਮ ਹੋਣਾ ਚਾਹੀਦਾ ਸ਼ਰਧਾ ਹੋਣੀ ਚਾਹੀਦੀ ਤੇ ਸੰਗਤ ਜੀ ਹੁਣ ਵੇਖੋ ਬਾਬਾ ਦੀਪ ਸਿੰਘ ਦੀ ਸੇਵਾ ਚੜ੍ਹਦੀ ਜਵਾਨੀ ਇੱਕ ਸਰੂਪ ਮਹਾਰਾਜ ਕਲਗੀਧਰ ਜੀ ਨੇ ਲਿਖਵਾਇਆ, ਭਾਈ ਮਨੀ ਸਿੰਘ ਜੀ ਨੇ ਲਿਖਿਆ, ਬਾਬਾ ਦੀਪ ਸਿੰਘ ਸਹਾਇਕ ਲਿਖਾ। ਬਾਅਦ ਚ ਪੁੱਛਦੇ ਨੇ ਕਲਗੀਆਂ ਵਾਲੇ, ਮਨੀ ਸਿੰਘ ਤੇਰੀ ਇੱਛਾ ਕੀ ਏ? ਮਨੀ ਸਿੰਘ ਜੀ ਆਖਣ ਲੱਗੇ, ਮਹਾਰਾਜ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਕਲਗੀਧਰ ਨੇ ਬਚਨ ਕੀਤਾ, ਓਏ ਭਾਵੇਂ ਬੰਦ ਬੰਦ ਕੱਟਿਆ ਜਾਏ, ਤੇਰੀ ਸਿੱਖੀ ਜ਼ਰੂਰ ਨਿਭੇਗੀ ਮਨੀ ਸਿੰਘ, ਇਹ ਬਚਨ। ਫਿਰ ਆਈ ਵਾਰੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਨੂੰ ਪੁੱਛਿਆ, ਤੇਰੀ ਕੀ ਇੱਛਾ ਹੈ? ਉਹ ਸਿੰਘਾ ਤੇਰੀ ਕੀ ਇੱਛਾ ਹੈ? ਬਾਬਾ ਦੀਪ ਸਿੰਘ ਕਹਿੰਦੇ, ਸਤਿਗੁਰੂ ਅੰਮ੍ਰਿਤ ਛਕਣ ਵੇਲੇ ਪੰਜ ਪਿਆਰਿਆਂ ਨਾਲ ਬਚਨ ਕੀਤਾ ਹੈ ਵੀ ਸਿਰ ਤੁਹਾਡਾ ਹੈ, ਇਹ ਬਚਨ ਨਿਭ ਜਾਏ। ਹਰ ਇੱਕ ਸਿੱਖ ਬਚਨ ਕਰਦਾ ਹੈ। ਵੇਖੋ ਕਈ ਵਾਰੀ ਕਹੀਦਾ ਵੀ ਯਾਰ ਦਸ ਬੰਦਿਆਂ ਚ ਬਹਿ ਕੇ ਗੱਲ ਕੀਤੀ ਹੈ, ਮੈਂ ਕਿਵੇਂ ਮੁੱਕਰ ਜਾ? ਕਈ ਵਾਰੀ ਘਰ ਵਾਲੀਆਂ ਕਹਿਣਗੀਆਂ, ਪਰਿਵਾਰ ਕਹੇਗਾ, ਓਏ ਤੂੰ ਅੱਜ ਦਾ ਕਰ ਲੈ, ਕਹੇਗਾ ਨਹੀਂ ਜੀ ਜੋ ਪੰਚਾਇਤ ਚ ਗੱਲ ਕਰ ਲਈ। ਹੁਣ ਬੰਦੇ ਦਾ ਬਚਨ ਵੀ ਕੋਈ ਗੱਲ ਹੁੰਦੀ ਹੈ? ਬਚਨ ਵੀ ਕੀਤਾ ਹੈ ਦਸ ਬੰਦਿਆਂ ਚ ਬਹਿ ਕੇ, ਬਚਨੋ ਮੁੱਕਰ ਜਾਏ ਜਿਹੜਾ, ਉਹਨੂੰ ਕਿੱਦਾਂ ਦਾ ਮੰਨਦੇ ਨੇ ਵੀ ਇਹਦਾ ਕੋਈ ਪਤਾ ਨੀ ਕਦੋਂ ਬਦਲ ਜਾਏ? ਕਈ ਬੰਦੇ ਬੜੇ ਪੱਕੇ ਹੁੰਦੇ ਨੇ, ਜਿਹੜੀ ਗੱਲ ਕਹਿਤੀ ਕਹਿਤੀ। ਕਈ ਇੱਦਾਂ ਦੇ ਨੇ, ਜਦੋਂ ਅਸੀਂ ਅੰਮ੍ਰਿਤ ਛਕਨੇ ਆ, ਅਸੀਂ ਪੰਜ ਪਿਆਰਿਆਂ ਸਾਹਮਣੇ ਇੱਕ ਬਚਨ ਕਰਨੇ ਆ ਵੀ ਅੱਜ ਤੋਂ ਇਹ ਸਿਰ ਗੁਰੂ ਦਾ ਹੋਇਆ। ਉਸ ਬਚਨ ਤੇ ਪੱਕਾ ਕੋਈ ਹੋਈ ਰਹਿੰਦਾ, ਕੋਈ ਹੋਈ ਰਹਿੰਦਾ ਪੱਕਾ। ਪੰਜ ਪਿਆਰਿਆਂ ਸਾਹਮਣੇ ਬਚਨ ਕੀਤਾ ਹੈ ਕਲਗੀਧਰ ਜੀ, ਉਹ ਬਚਨ ਨਿਭ ਜਾਏ। ਗੁਰੂ ਗੋਬਿੰਦ ਸਿੰਘ ਆਖਣ ਲੱਗੇ, ਉਹ ਤੇਰਾ ਸਿਰ ਵੀ ਭਾਵੇਂ ਜੁਦਾ ਹੋ ਜਾਏ, ਤੇਰੇ ਕੀਤੇ ਪ੍ਰਣ ਤੇਰੇ ਕੀਤੇ ਬਚਨ ਜ਼ਰੂਰ ਨਿਭਣ। ਇਹ ਬਚਨ ਮਹਾਰਾਜ, ਤੇਰਾ ਬਚਨ, ਤੇਰੇ ਪ੍ਰਣ ਕਰੇਗਾ ਤੂੰ, ਤੇਰੇ ਪ੍ਰਣ ਜ਼ਰੂਰ ਨਿਭਣਗੇ। ਫਿਰ ਬਾਬਾ ਦੀਪ ਸਿੰਘ ਜੀ ਮਹਾਰਾਜ ਤੇ ਸੱਚਖੰਡ ਚਲੇ ਗਏ ਸਰੀਰ ਕਰਕੇ ਕਲਗੀਧਰ। ਬਾਬਾ ਦੀਪ ਸਿੰਘ ਨੇ ਚੜ੍ਹਦੀ ਜਵਾਨੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਤੇ ਲਾਈ। ਉਦੋਂ ਕਿਹੜਾ ਅੱਜ ਕੱਲ ਵਾਂਗੂ ਮਸ਼ੀਨਾਂ ਸੀ, ਉਦੋਂ ਕੁਛ ਨਹੀਂ ਸੀ, ਉਦੋਂ ਹੱਥੀ ਲਿਖੇ ਜਾਂਦੇ ਸੀ ਸਰੂਪ। ਚਾਰ ਲਿਖੇ, 12 ਸਾਲ ਲੱਗੇ ਗੁਰਮੁਖੋ, ਨਾਲੇ ਲਿਖਦੇ ਵੀ ਨੇ, ਪੜ੍ਹਦੇ ਵੀ ਨੇ, ਬਾਣੀ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਗਈ, ਬਾਣੀ ਨੂੰ ਆਪਣਾ ਆਧਾਰ ਬਣਾ ਲਿਆ, ਜਵਾਨੀ ਸਾਰੀ ਲਿਖੇ ਲਾ ਦਿੱਤੀ। ਲੋਕ ਕਹਿੰਦੇ ਨੇ ਜਵਾਨੀਆਂ ਮਾਣੋ, ਜਵਾਨੀ ਆਈ ਹੈ ਪਤਾ ਨੀ ਕੀ ਹੋ ਗਿਆ, ਹੁਣ ਜਵਾਨੀ ਆ ਰਹੀ ਹੈ, ਜਵਾਨੀ ਆ ਗਈ ਹੈ। ਕਈ ਅੰਨੇ ਹੋ ਜਾਂਦੇ ਨੇ ਜਵਾਨੀ ਵਿੱਚ, ਪਾਗਲ ਹੋ ਜਾਂਦੇ ਨੇ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੇਰੀ ਜਵਾਨੀ ਆਈ, ਮੇਰੀ ਜਵਾਨੀ ਜਾ ਰਹੀ। ਤੇ ਲੋਕ ਕਹਿੰਦੇ ਨੇ ਉਹ ਫਰੀਦਾ ਤੇਰੀ ਜਵਾਨੀ ਚੱਲੀ ਏ, ਤੂੰ ਤੇ ਐਵੇਂ ਹੀ ਲੰਘਾਤੀ। ਕਹਿੰਦਾ ਜਾਵੇ ਜੋਬਨ, ਜੋਬਨ ਜਾਂਦੇ ਨਾ ਡਰਾਂ, ਜਾਵੇ ਮੈਨੂੰ ਕੋਈ ਡਰ ਨਹੀਂ, ਜੇ ਸਹਿ ਪ੍ਰੀਤ ਨਾ ਜਾਏ, ਮੇਰੀ ਪ੍ਰੀਤ ਨਾ ਟੁੱਟੇ ਮੇਰੇ ਮਾਲਕ ਨਾਲੋਂ, ਉਧਰ ਤਾਰ ਜੁੜੀ ਰਵੇ ਜਾਂਦੀ ਜਾਏ, ਇੱਥੇ ਕਿਹੜਾ ਮੇਰੇ ਕੱਲੇ ਤੇ ਜਵਾਨੀ ਆਈ ਹੈ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ, ਕਿੰਨੇ ਹੀ ਜੋਬਨ ਪ੍ਰੀਤ ਤੋਂ ਬਿਨਾਂ ਸੁੱਕ ਗਏ ਕੁਮਲਾਏ, ਸੁੱਕ ਗਏ ਕੁਮਲਾ ਗਏ, ਕਿਹਦੀ ਜਵਾਨੀ ਕੋ ਸਦਾ ਰਹਿਣੀ? ਇੱਕ ਦਿਨ ਕੁਮਲਾ ਜਾਏਗੀ, ਹਰ ਇੱਕ ਦੀ ਜਵਾਨੀ ਸੁੱਕ ਜਾਏਗੀ, ਹਰ ਇੱਕ ਨੇ ਬੁੱਢਿਆਂ ਹੋਣਾ ਹੈ, ਬੁਢੇਪਾ ਹਰ ਇੱਕ ਨੂੰ ਢਾਏਗਾ। ਮੈਨੂੰ ਨਹੀਂ ਢਾਇਆ ਕਿਸੇ ਨੇ, ਬੁਢੇਪਾ ਢਾਏਗਾ ਤੈਨੂੰ ਇੱਕ ਦਿਨ। ਮੈਨੂੰ ਕਦੇ ਕੋਈ ਰੋਗ ਨਹੀਂ ਲੱਗਿਆ, ਤੂੰ ਬੁਢੇਪੇ ਰੂਪੀ ਰੋਗ ਤੋਂ ਬਚ ਕੇ ਵਿਖਾਈ, ਇਹ ਰੋਗ ਆਏਗਾ ਤੇ ਸਾਰੇ ਰੋਗਾਂ ਨੂੰ ਨਾਲ ਹੀ ਲੈ ਆਏਗਾ, ਅੱਖਾਂ ਵੀ ਕੰਨ ਵੀ ਦੰਦ ਵੀ ਸਭ ਕੁਝ ਜਾਏਗਾ। ਇਹ ਐਸਾ ਰੋਗ ਹੈ ਜਿਹੜਾ ਹਰੇਕ ਨੂੰ ਲੱਗਣਾ ਹੈ, ਇਹਦੇ ਤੋਂ ਕੋਈ ਨਹੀਂ ਬਚ ਸਕਦਾ, ਲੱਗੇਗਾ ਇਹ ਰੋਗ। ਇਸ ਕਰਕੇ ਸੰਗਤ ਜੀ, ਐਸੇ ਐਸੇ ਰੋਗ ਹਨ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਲੋਕਾਂ ਦੇ ਜਵਾਨੀ ਜਾਂਦੀ ਜਾਏ, ਖਾਂ ਮੈਨੂੰ ਨੀ ਡਰ, ਮੇਰਾ ਜੋਬਨ ਜਾਂਦਾ ਜਾਵੇ, ਮੇਰੀ ਮੇਲੇ ਮਾਲਕ ਨਾਲੋਂ ਪ੍ਰੀਤ ਨਾ ਟੁੱਟੇ, ਜਾਏ ਜੋਬਨ ਕੋਈ ਡਰ ਨਹੀਂ। ਤੇ ਇਸੇ ਕਰਕੇ ਬਾਬਾ ਦੀਪ ਸਿੰਘ ਕਹਿੰਦੇ ਨੇ ਜਵਾਨੀ ਦੀ ਉਮਰ ਹੈ, ਪਰ ਚੁੱਕ ਕੇ ਕਲਮ ਲਿਖਦੇ ਰਹੇ, ਬਾਣੀ ਲਿਖਦੇ ਰਹੇ, ਲਿਖਦੇ ਰਹੇ, ਜਵਾਨੀ ਨੂੰ ਹੀ ਸਾਰੀ ਬਾਣੀ ਲਿਖਣ ਤੇ ਲਾ ਦਿੱਤੀ। ਐਵੇਂ ਨੀ ਬਿਨਾਂ ਸਿਰ ਤੋਂ ਲੜੇ। ਅੱਜ ਕੱਲ ਨਾ ਕਈ ਸਾਡੇ ਪ੍ਰਚਾਰਕ ਸਿੱਖ ਕਹਿ ਦਿੰਦੇ ਨੇ, ਵੇਖੋ ਜੀ ਐਵੇਂ ਗੱਲਾਂ ਬਣਾਈਆਂ ਨੇ, ਬਿਨਾਂ ਸਿਰ ਤੋਂ ਕਿਵੇਂ ਕੋਈ ਲੜ ਸਕਦਾ, ਤੇਰੇ ਵਰਗਾ ਜਿਹੜਾ ਸੂਰਜਮੁਖੀ ਹੈ ਉਹ ਤੇ ਨੀ ਲੜ ਸਕਦਾ, ਜਿਹੜਾ ਸੂਰਜ ਚੜ੍ਹੇ ਦੀ ਰਜਾਈ ਚੋਂ ਮੂੰਹ ਬਾਹਰ ਕੱਢਦਾ, ਪਰ ਬਾਬੇ ਦੀਪ ਸਿੰਘ ਵਰਗਾ ਲੜ ਸਕਦਾ। ਆਖੋ ਸਤਨਾਮ, ਜਿਹਨੇ ਇੰਨੀ ਕਮਾਈ ਕੀਤੀ ਹੈ, 12 ਸਾਲ ਤੂੰ ਬਾਣੀ ਪੜ੍ਹਨ ਤੇ ਲਾ, ਕਲਗੀਧਰ ਦਾ ਥਾਪੜਾ ਲੈ ਕੇ ਆ, ਸਾਰੀ ਜ਼ਿੰਦਗੀ ਸੇਵਾ ਵਿੱਚ ਲਾ ਦੇ, ਤੇ ਫਿਰ ਵੇਖੀ ਕਾ ਬਿਨਾਂ ਸਿਰ ਤੋਂ ਲੜਿਆ ਜਾਂਦਾ ਕਿ ਨਹੀਂ। ਅਸੀਂ ਕਹਿੰਦੇ ਹਾਂ ਜਿੱਦਾਂ ਦੇ ਅਸੀਂ ਹਾਂ ਉਦਾਂ ਦੇ ਉਹ ਹੋਣਗੇ, ਜਿਹੋ ਜੇ ਅਸੀਂ ਹਾਂ ਉਦਾਂ ਦੇ ਉਹ ਸਿੱਖ, ਸਾਡੇ ਵਰਗੇ ਨਹੀਂ ਸਨ ਗੁਰਮੁਖੋ। ਅਸੀਂ ਤੇ ਨਲਾਇਕ ਹੀ ਨਲਾਇਕ ਹਾਂ, ਉਹ ਤੇ ਲਾਇਕ ਹੀ ਲਾਇਕ ਸਨ, ਉਹ ਤੇ ਗੁਣੀ ਗੁਣੀ ਸਨ, ਇੰਨੇ ਗੁਣ ਸਨ ਉਹਨਾਂ। ਸਤਿਗੁਰੂ ਦੇ ਬੜੇ ਪਿਆਰੇ ਅਰਜ ਕਰ ਰਿਹਾ ਸਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੀ ਜਵਾਨੀ ਲੇਖੇ ਲਾਈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਨਾ ਸਰਹੰਦ ਫਤਿਹ ਕਰਨ ਨੂੰ, ਉਸ ਵੇਲੇ ਬਾਬਾ ਦੀਪ ਸਿੰਘ ਨੇ ਫਿਰ ਖੰਡਾ ਚੁੱਕਿਆ, ਨਾਲ ਲੱਗੇ ਸੀ ਸਰਹੰਦ ਫਤਿਹ ਵੇਲੇ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਕਹਿੰਦੇ ਓਏ ਬਾਬਾ ਦੀਪ ਸਿੰਘ, ਇੰਨਾ ਜੋਸ਼ ਤੇਰੇ, ਇੰਨੇ ਜ਼ੋਰ ਨਾਲ ਲੜਨਾ ਹੈ। ਬਾਬਾ ਦੀਪ ਸਿੰਘ ਕਹਿੰਦੇ ਆ, ਤੁਸੀਂ ਤੇ ਸਾਹਿਬਜ਼ਾਦਿਆਂ ਬਾਰੇ ਸੁਣਿਆ ਹੀ ਹੈ, ਮੈਂ ਸਾਹਿਬਜ਼ਾਦਿਆਂ ਨੂੰ ਖਡਾਉਂਦਾ ਰਿਹਾ ਆਨੰਦਪੁਰ ਸਾਹਿਬ ਰਹਿ ਕੇ। ਬੜਾ ਜੋਸ਼ ਸੀ, ਲੜੇ। ਫਿਰ ਗੁਰਮੁਖੋ ਸਾਰੀ ਜ਼ਿੰਦਗੀ ਦਮਦਮਾ ਸਾਹਿਬ ਰਹੇ, ਬਹੁਤ ਲੰਮਾ ਸਮਾਂ, 75 ਸਾਲ ਦੀ ਉਮਰ ਹੋ ਗਈ। 1757 ਦਾ ਸਮਾਂ ਆ ਗਿਆ, 1682 ਈਸਵੀ ਦੇ ਜਨਮ ਸੀ ਉਹਨਾਂ ਦਾ। 75 ਸਾਲ ਦੀ ਉਮਰ ਹੋਈ ਜਦੋਂ, ਫਿਰ ਅਬਦਾਲੀ ਨੇ ਆਪਣੇ ਪੁੱਤਰ ਤਾਮੂਰ ਨੂੰ ਕਿਹਾ ਸੀ, ਕਹਿੰਦਾ ਅੰਮ੍ਰਿਤ ਸਰੋਵਰ ਵਿੱਚ ਮਿੱਟੀ ਪਾ ਦੇ, ਇਹਦੇ ਤੋਂ ਸ਼ਕਤੀ ਲੈ ਕੇ ਇਹ ਮਰਦੇ ਮਰਦੇ ਵੀ ਆਉਂਦੇ ਨੇ ਸਰੋਵਰ ਚ ਨਹਾ ਕੇ, ਫਿਰ ਲੜਨ ਨੂੰ ਤਿਆਰ ਹੋ ਜਾਂਦੇ ਨੇ। ਸਰੋਵਰ ਨੂੰ ਹੀ ਮਿੱਟੀ ਨਾਲ ਭਰ ਦਿਓ, ਨਾ ਰਹੇਗਾ ਸਰੋਵਰ, ਨਾ ਰਹਿਣਗੇ ਸਿੱਖ। ਸਰੋਵਰ ਖਤਮ ਕਰ ਦਿਓ, ਸਿੱਖ ਕੌਮ ਖਤਮ ਹੋ ਜਾਏਗੀ, ਅੰਮ੍ਰਿਤ ਸਰੋਵਰ ਚ ਮਿੱਟੀ ਪਾ ਦਿਓ। ਪੂਰ ਨੇ ਮਿੱਟੀ ਪਾ ਦਿੱਤੀ, ਸਰੋਵਰ ਪੂਰ ਦਿੱਤਾ। ਇਸ ਗੱਲ ਦਾ ਪਤਾ ਬਾਬੇ ਦੀਪ ਸਿੰਘ ਨੂੰ ਲੱਗਾ ਦਮਦਮਾ ਸਾਹਿਬ ਦੀ ਧਰਤੀ। ਵੇਖੋ ਗੁਰਮੁਖੋ, 8 ਸਿੱਖ ਸਨ ਕੋਲ, 8 ਸਿੰਘ, 8। ਬਾਬੇ ਦੀਪ ਸਿੰਘ ਨੂੰ ਕਿਸੇ ਨੇ ਆ ਕੇ ਦੱਸਿਆ, ਅੰਮ੍ਰਿਤ ਸਰੋਵਰ ਵਿੱਚ ਮਿੱਟੀ ਪਾ ਦਿੱਤੀ ਹੈ। 75 ਸਾਲ ਦੇ ਬਾਬੇ ਦੇ ਫਿਰ ਡੌਲੇ ਫਰਕਣ ਲੱਗ ਪਏ।
ਸਾਰੀ ਜ਼ਿੰਦਗੀ ਸੇਵਾ ਕੀਤੀ, 18 ਸੇਰ ਦਾ ਖੰਡਾ ਚੁੱਕ ਲਿਆ ਬਾਬੇ ਦੀਪ ਸਿੰਘ ਨੇ, 18 ਸੇਰ ਦਾ। 75 ਸਾਲ ਦੇ ਬਾਬੇ ਨੇ, 8 ਹੀ ਸਨ ਨਾਲ, ਸਿੱਧਾ ਹੀ ਹੋ ਤੁਰਿਆ, ਕਹਿੰਦਾ ਚੱਲੇ ਆ ਅੰਮ੍ਰਿਤਸਰ ਨੂੰ, ਸਿੱਧਾ ਹੀ 8 ਬੰਦਿਆਂ ਨੂੰ ਨਾਲ ਲੈ ਕੇ। ਉੱਥੇ ਪਤਾ ਵੀ ਇੰਨੀਆਂ ਫੌਜਾਂ ਨੇ ਅੰਤ ਕੋਈ ਨਹੀਂ, 8 ਸਨ ਕੇਵਲ, ਪਰ ਅੰਮ੍ਰਿਤ ਦੀ ਸ਼ਕਤੀ, ਸਿਮਰਨ ਦੀ ਸ਼ਕਤੀ ਸੀ, ਪਤਾ ਸੀ ਇਬਾਦਤਾਂ ਕਰਨ ਵਾਲੇ ਆ, ਸਤਿਗੁਰੂ ਆਪੇ ਰਾਖੇ ਬਣਨਗੇ, ਮਹਾਰਾਜ ਕਿਰਪਾ ਕਰਨਗੇ, ਕਲਗੀ ਘਰ ਦਾ ਥਾਂ ਪੜਾ ਪੜਨਾ ਹੀ ਆ, ਇਹਨੂੰ ਹਿਰਦੇ ਵੀ ਵਸਾਣਾ ਹੈ। ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰਗ, ਅੰਗ ਸੰਗ ਹੈ ਸਾਡਾ ਗੁਰੂ। ਇਹ ਕਹਿ ਕੇ 8 ਸਨ ਤੇ ਤੁਰੇ। ਜਦੋਂ ਲੱਗਾ ਨਾ ਪਤਾ ਮਾਲਵੇ ਦੇ ਲੋਕਾਂ ਨੂੰ, ਆਪਾਂ ਮਾਲਵੇ ਚ ਬੈਠੇ, ਗੂੜਾ ਮਾਲਵਾ ਹੈ, ਮਾਲਵੇ ਦੇ ਲੋਕਾਂ ਨੂੰ ਪਤਾ ਲੱਗਾ ਬਾਬਾ ਦੀਪ ਸਿੰਘ ਚੱਲਿਆ ਲੜਨ, ਬਾਬਾ ਦੀਪ ਸਿੰਘ ਚੱਲਿਆ ਫੌਜ ਦਾ ਮੁਕਾਬਲਾ ਕਰਨ। ਬਾਬੇ ਨੇ ਸੱਦੇ ਨਹੀਂ ਸੀ, ਆਪਣੇ ਆਪ 5000 ਸਿੰਘ ਬਾਬੇ ਦੀਪ ਸਿੰਘ ਦੇ ਨਾਲ ਤੁਰ ਪਏ ਸੀ। ਉਹਨਾਂ ਨੂੰ ਪਤਾ ਸੀ ਸਾਡਾ ਜਥੇਦਾਰ ਤਕੜਾ ਹੈ, ਅੱਜ ਕੱਲ ਕਿਹਦੇ ਪਿੱਛੇ ਤੁਰੋਗੇ, ਕੀ ਪਤਾ ਕਿੰਨੇ ਕਿਹਦੀ ਝੋਲੀ ਚ ਜਾ ਪੈਣਾ, ਅਸੀਂ ਪਿੱਛੇ ਡਾਂਗਾਂ ਲੈ ਕੇ ਤੁਰੇ ਫਿਰੀਏ, ਉਹ ਬਾਅਦ ਚ ਉਹਦੀ ਗੋਦੀ ਚ ਬੈਠਾ ਹੋਵੇ ਜਾ ਕੇ, ਅਸੀਂ ਚੌੜੇ ਹੋਏ ਫਿਰੀਏ ਵੀ ਇਹ ਫਲਾਣਾ ਸਾਡੇ, ਉਹਨੇ ਏਦਾਂ ਕਹਿ ਦਿੱਤਾ ਜੀ ਸਾਨੂੰ, ਆਪਾਂ ਸਾਰੇ ਤੁਰ ਪੋ ਵੀ ਹਾਂ ਜੀ ਚਲੋ ਜੀ ਚਲੋ। ਕੀ ਪਤਾ ਲੱਗਦਾ ਅੱਜ ਕੱਲ ਬੰਦੇ ਦੇ ਬਦਲਦੇ ਦਾ ਟਾਈਮ ਲੱਗਦਾ, ਕਿੰਨੇ ਕਿਹੜੇ ਵੇਲੇ ਕਿਹਦੀ ਝੋਲੀ ਚ ਜਾ ਪੈਣਾ। ਅਜੋਕੇ ਸਮੇਂ ਅੰਦਰ ਉਹ ਆਗੂ ਨਹੀਂ ਰਹੇ। ਬਾਬੇ ਦੀਪ ਸਿੰਘ ਦਾ ਪਤਾ ਸੀ ਵੀ ਬੰਦਾ ਬੜਾ ਪੱਕਾ ਹੈ, ਕਲਗੀ ਘਰ ਦੇ ਨਾਲ ਰਹੇ ਨੇ, ਇਸ ਕਰਕੇ ਜਦੋਂ ਬਾਬਾ ਦੀਪ ਸਿੰਘ ਹੋਣੀ ਤੁਰੇ, ਸਿੰਘ ਕਹਿੰਦੇ ਬਾਬਾ ਅਸੀਂ ਤੇਰੇ ਨਾਲ ਆ, ਜਿੱਥੇ ਮਰਜ਼ੀ ਡਾਹ ਦੇ ਸਾਨੂੰ, ਤੂੰ ਸਾ ਪੱਕਾ ਏ, ਤੇਰੇ ਤੇ ਭਰੋਸਾ ਹੈ, ਸਾਨੂੰ ਵਿਸ਼ਵਾਸ ਨਹੀਂ ਰਿਹਾ ਸਾਨੂੰ ਸਾਡੇ ਆਗੂਆਂ ਤੇ, ਇਸੇ ਕਰਕੇ ਸਾਡੀ ਬਦਕਿਸਮਤੀ ਹੈ। ਮੈਂ ਅਰਜ ਕਰਾਂ ਪਿਆਰਿਓ, ਜੁੱਗਾਂ ਬਾਅਦ ਕਿਤੇ ਭਾਗ ਜਾਗਦੇ ਨੇ ਤਾਂ ਜਾ ਕੇ ਕੌਮ ਨੂੰ ਚੰਗੇ ਲੀਡਰ ਮਿਲਦੇ ਨੇ, ਬਹੁਤ ਉੱਚੇ ਭਾਗ ਹੋਣ ਤੇ ਤਾਂ ਜਾ ਕੇ ਕੌਮ ਨੂੰ ਚੰਗੇ ਪ੍ਰਚਾਰਕ ਮਿਲਦੇ ਨੇ, ਸੰਤ ਬਾਬਾ ਅਤਰ ਸਿੰਘ ਵਰਗੇ ਇਹ ਹਮੇਸ਼ਾ ਨਹੀਂ ਮਿਲਦੇ, ਬੜੇ ਚਿਰ ਬਾਅਦ ਪੈਦਾ ਹੁੰਦੇ ਨੇ, ਕਦੇ ਕਦੇ ਪੈਦਾ ਹੁੰਦੇ ਨੇ, ਹਮੇਸ਼ਾ ਨਹੀਂ, ਬਹੁਤ ਚਿਰਾਂ ਬਾਅਦ। ਬਦਕਿਸਮਤੀ ਸਾਡੀ, ਸਾਡੇ ਕੋਲ ਦੋਵੇਂ ਹੀ ਘਾਟਾਂ ਨੇ, ਉਹ ਪ੍ਰਚਾਰਕ ਨਹੀਂ ਬਾਬਾ ਅਤਰ ਸਿੰਘ ਵਰਗੇ, ਬਾਬੇ ਦੀਪ ਸਿੰਘ ਵਰਗੇ ਆਗੂ ਨਹੀਂ ਮਿਲਦੇ, ਉਹ ਲੀਡਰ ਨਹੀਂ ਮਿਲਦੇ। ਲੀਡਰ ਰਾਜਨੀਤੀ ਧਰਮ ਮੀਰੀ ਤੇ ਪੀਰੀ ਇਕੱਠੇ ਕੀਤੇ, ਭਗਤੀ ਤੇ ਸ਼ਕਤੀ, ਅਕਾਲ ਤਖ਼ਤ ਹਰਿਮੰਦਰ ਸਾਹਿਬ, ਇਹ ਦੋਵੇਂ ਕਿਤੇ ਸਾਨੂੰ ਚੰਗੇ ਮਿਲ ਜਾਣ ਤੇ ਬਸ ਫਿਰ ਕੋਈ ਨੀ ਮੁਕਾਬਲਾ ਕਰ ਸਕਦਾ। ਜਨਤਾ ਤੇ ਪਿੱਛੇ ਤੁਰਨ ਵਾਲੀ ਹੈ, ਲੋਕ ਤੇ ਪਿੱਛੇ ਤੁਰਨ ਵਾਲੇ ਨੇ। ਅੱਗੇ ਤੋਰਨ ਵਾਲਾ ਅੱਗੇ ਲੱਗਣ ਵਾਲਾ ਚਾਹੀਦਾ ਕੋਈ। ਤੇ ਸੰਗਤ ਜੀ, ਬਾਬੇ ਦੀਪ ਸਿੰਘ ਦੇ ਪਿੱਛੇ ਲੋਕ ਤੁਰੇ ਤੇ ਚੱਲਦਿਆਂ ਚੱਲਦਿਆਂ 5000 ਦਾ ਜਥਾ ਤਰਨ ਤਾਰਨ ਅਪੜੇ ਅਰਦਾਸਾ ਸੋਧਿਆ ਕਲਗੀ ਧੰਨ ਗੁਰੂ ਰਾਮਦਾਸ ਸਾਹਿਬ ਜੀ, ਇਹ ਸੀਸ ਤੁਹਾਡੇ ਚਰਨਾਂ ਚ ਲੱਗਣਾ ਚਾਹੀਦਾ। ਅਰਦਾਸ ਕੀਤੀ ਤੇ ਨਾਲ ਹੀ ਖੰਡੇ ਨਾਲ ਲੀਕ ਖਿੱਚ ਦਿੱਤੀ। ਆ ਜੋ ਜਿੰਨੇ ਨੱਚਣਾ ਹੈ ਖੰਡੇ ਦੀ ਧਾਰ ਤੇ, ਆ ਜੋ ਜਿੰਨੇ ਨੱਚਣਾ ਹੈ ਖੰਡੇ ਦੀ ਧਾਰ ਤੇ। ਟੱਪ ਗਏ ਸਾਰੇ ਲਕੀਰਾਂ, ਭੱਜੇ ਜਾਂਦੇ ਆ ਸਾਰੇ ਹੀ, ਕੋਈ ਨੀ ਪਿੱਛੇ ਹਟਿਆ। ਕਹਿੰਦੇ ਚੱਲ ਬਾਬਾ ਤੇਰੇ ਨਾਲ। ਕਿੱਥੇ ਗਏ ਫਿਰ? ਫਿਰ ਸਤਸੰਗ ਜੀ, ਗੋਲਵਾੜ ਪਿੰਡ ਦੇ ਕੋਲ ਮੁਕਾਬਲਾ ਹੋਇਆ। ਇਤਿਹਾਸ ਬਹੁਤ ਲੰਮਾ ਹੈ, ਮੈਂ ਇਹਨੂੰ ਬਹੁਤ ਸੰਖੇਪ ਕਰ ਦਿੱਤਾ, ਨਹੀਂ ਤੇ ਕਈ ਦਿਨ ਲੱਗ ਜਾਂਦੇ ਨੇ। ਬਹੁਤ ਲੰਮਾ ਹੈ, ਵਿਸਥਾਰ ਨਾਲ ਨਹੀਂ, ਮੈਂ ਕੱਲ ਹੀ ਬੇਨਤੀ ਤੇਜ਼ੀ ਨਾਲ ਕਰਦਾ। ਸਮਾਪਤੀ ਦਾ ਟਾਈਮ ਹੈ, ਮੈਂ ਪਹਿਲਾਂ ਹੀ ਇਹ ਬੇਨਤੀ ਕਰਦਿਆਂ ਵੀ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ, ਹੁਕਮਨਾਮੇ ਨਹੀਂ ਹੁੰਦੇ, ਉਹਨਾਂ ਚਿਰ ਉੱਠਣਾ ਨਹੀਂ ਤੇ ਲੇਟ ਨਹੀਂ ਕਰਾਂਗੇ। ਬਸ 5 ਮਿੰਟ ਚ ਸਮਾਪਤੀ ਕਰਾਂਗੇ, 5 ਮਿੰਟ ਪੂਰੇ ਟਾਈਮ। ਬੇਨਤੀ ਵੱਲ ਧਿਆਨ ਦਿਓ। ਬਾਬੇ ਦੀਪ ਸਿੰਘ ਨੇ ਆਖਿਆ, ਉਹ ਟੱਪ ਜਾਓ ਜਿਹਨੂੰ ਜਾਨ ਨਹੀਂ ਪਿਆਰੀ ਲੱਗਦੀ। ਮਾਰ ਗਏ ਛਾਲਾ ਗੁਰੂ ਕੇ ਸਿੰਘ। ਫਿਰ ਗੋਲਵੜ ਕੋਲ ਮੁਕਾਬਲਾ ਹੋਇਆ। ਇੱਧਰ 5000 ਜਹਾਨ ਖਾਨ ਫੌਜ ਲੈ ਕੇ ਆਇਆ, ਤਾਮੂਰ ਦਾ ਭੇਜਿਆ, ਅਬਦਾਲੀ ਦਾ ਪੁੱਤਰ ਤਾਮੂਰ, ਤਾਮੂਰ ਦਾ ਥਾਪਿਆ ਇੰਚਾਰਜ ਜਹਾਨ ਖਾਨ ਅੰਮ੍ਰਿਤਸਰ ਦਾ, 30,000 ਫੌਜ ਲੈ ਕੇ ਆਇਆ। ਇੱਧਰ 5000 ਉੱਧਰ 30,000, ਕੋਈ ਮੁਕਾਬਲਾ ਨਹੀਂ। 30 ਦਾ 5 ਨਾਲ ਕੀ ਮੁਕਾਬਲਾ? ਪਰ ਗੁਰੂ ਕੇ ਸਿੰਘ ਚੜ੍ਹਦੀ ਕਲਾ ਵਾਲੇ, ਜਜ਼ਬੇ ਵਾਲੇ, ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੇ ਹੋਏ ਜਾ ਰਹੇ ਨੇ। ਗੋਲਵੜ ਦੇ ਕੋਲ ਫਿਰ ਬੜਾ ਭਾਰੀ ਜੰਗ ਹੋਇਆ। ਗੁਰਮੁਖ ਡਟ ਕੇ ਮੁਕਾਬਲਾ ਸਿੰਘਾਂ ਨੇ ਕੀਤਾ। ਪਤਾ ਮੋਰਚੇ ਕਿਉਂ ਫਤਿਹ ਹੁੰਦੇ ਸੀ? ਸਾਰੇ ਮੋਰਚੇ ਜਿੱਥੇ ਵੀ ਸਿੰਘ ਲਾਉਂਦੇ ਸੀ ਫਤਿਹ ਕਿਉਂ ਹੁੰਦੇ ਸੀ? ਦੁਸ਼ਮਣ ਆਉਂਦੇ ਸੀ ਲੜਨ ਵਾਸਤੇ, ਵੀ ਜੇ ਲੜਾਂਗੇ ਤੇ ਬਾਦਸ਼ਾਹ ਖੁਸ਼ ਹੋਏਗਾ, ਜਾਗੀਰਾਂ ਮਿਲਣਗੀਆਂ, ਇਨਾਮ ਮਿਲੇਗਾ, ਪੈਸਾ ਮਿਲੇਗਾ। ਦੁਸ਼ਮਣ ਆਉਂਦੇ ਸੀ ਲੜਨ ਵਾਸਤੇ, ਸਿੰਘ ਜਦੋਂ ਜੰਗ ਵਿੱਚ ਜਾਂਦੇ ਸੀ ਮਰਨ ਵਾਸਤੇ, ਲੜਨ ਲਈ ਨਹੀਂ। ਇੱਕ ਗੱਲ ਦਾ ਧਿਆਨ ਰੱਖੋ, ਜਿਹੜਾ ਬੰਦਾ ਆਈ ਮਰਨ ਵਾਸਤੇ ਜਾਵੇ ਉਹਨੂੰ ਉਹਦਾ ਤੁਸੀਂ ਕੁਛ ਨਹੀਂ ਵਿਗਾੜ ਸਕਦੇ। ਜਿਹੜਾ ਬੰਦਾ ਇਹ ਸੋਚਦਾ ਵੀ ਮੈਂ ਘਰ ਜਾਣਾ ਹੈ, ਮੁੜ ਕੇ ਮੇਰੇ ਬੱਚੇ ਨੇ, ਮੇਰਾ ਪਰਿਵਾਰ ਹੈ, ਮੈਨੂੰ ਇਨਾਮ ਚਾਹੀਦਾ, ਉਹ ਸੋਚੇਗਾ ਟੱਬਰ ਲਈ। ਪਰ ਜਿਹੜਾ ਕੱਫਣ ਹੀ ਬੰਨ ਲੈ ਸਿਰ ਤੇ ਵੀ ਮੈਂ ਤੇ ਮਰਨ ਚੱਲਿਆ, ਫਤਿਹ ਹੀ ਬੁਲਾ ਆਵੇ ਵੀ ਮੈਂ ਬਸ ਹੁਣ ਆਉਣਾ ਹੀ ਨਹੀਂ, ਉਹ ਬੰਦੇ ਦਾ ਕੀ ਮੁਕਾਬਲਾ ਕਰੋਗੇ? ਸਿੱਖ ਹਮੇਸ਼ਾ ਤਾਂ ਜਿੱਤਦੇ ਸੀ, ਉਹ ਲੜਨ ਨਹੀਂ ਉਤਰਦੇ ਸੀ, ਉਹ ਮਰਨ ਉਤਰਦੇ ਸੀ, ਮਰਨ ਹੀ ਚੱਲੇ ਆ ਬਸ। ਏਦਾਂ ਦੇ ਸਿੰਘ ਸੀ। ਜਦੋਂ ਜੰਗ ਹੋਇਆ ਜਬਰਦਸਤ, ਉਸ ਵਕਤ ਜਮਾਲ ਸ਼ਾਹ ਆ ਗਿਆ, 35 ਸਾਲਾਂ ਦਾ ਨੌਜਵਾਨ ਤਕੜਾ, ਕਹਿੰਦੇ ਦੀਪ ਸਿਆ ਤੂੰ ਹੀ ਲੈ ਕੇ ਆਇਆ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ? ਕਿਹਨੇ? ਮੈਂ ਲੈ ਕੇ ਆਇਆ। ਸਤਿਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਅੰਮ੍ਰਿਤਸਰ ਹਰਿਮੰਦਰ ਦੀ, ਤੁਸੀਂ ਬੇਅਦ ਵੀ ਕੀਤੀ, ਸਰੋਵਰ ਚ ਮਿੱਟੀ ਪਾ ਦਿੱਤੀ। ਉਸ ਵੇਲੇ ਆਖਣ ਲੱਗੇ ਬਾਬਾ ਦੀਪ ਸਿੰਘ ਨੂੰ, ਕਹਿੰਦੇ ਮੈਂ ਸੁਣਿਆ ਸੂਰਮਾ ਤੂੰ ਇੰਨੇ ਕਿਉਂ ਮਰਵਾਉਣੇ ਨੇ, ਆਪਾਂ ਦੋਵੇਂ ਫੈਸਲਾ ਕਰ ਲੈਂਦੇ ਹਾਂ, ਇੱਧਰ ਤੂੰ ਉੱਧਰ ਮੈਂ, ਆਪਾਂ ਆਗੂ ਆ ਦੋਵੇਂ, ਦੋ ਹੱਥ ਮੇਰੇ ਨਾਲ ਕਰਕੇ ਵੇਖ ਲੈ, ਲੱਗ ਜਾਏਗਾ ਪਤਾ। ਉਸ ਵੇਲੇ ਗੁਰਮੁਖੋ ਬਾਬਾ ਦੀਪ ਸਿੰਘ ਹਾਂ ਕਰ ਦਿੱਤੀ ਉਹਨਾਂ ਨੇ, ਜੰਗ ਬੰਦ ਹੋ ਕੇ ਦੋਵਾਂ ਵੱਲ ਵੇਖਣ ਲੱਗ ਪਏ ਸੀ। ਦੂਰ ਦੂਰ ਜੰਗ ਹੋ ਰਿਹਾ ਸੀ, ਨੇੜੇ ਨੇੜੇ ਸਾਰੇ ਆ ਗਏ ਵੇਖਣ ਲਈ। ਦੋ ਤਕੜੇ ਸੂਰਮੇ ਜਦੋਂ ਮੈਦਾਨ ਚ ਉਤਰੇ, ਵੇਖਾਂਗੇ ਕੀ ਹੁੰਦਾ, ਜਿਵੇਂ ਘੋਲ ਹੁੰਦਾ ਦੁਨੀਆਂ ਵੇਖਣ ਲਈ ਇਕੱਠੀ ਹੋ ਜਾਂਦੀ ਹੈ, ਖੇਡਾਂ ਹੁੰਦੀਆਂ ਨੇ। ਉਹ ਅਸਲੀ ਜੰਗ ਹੋ ਰਿਹਾ ਸੀ, ਦੋਵੇਂ ਲੜਦੇ ਰਹੇ ਲੜਦੇ ਰਹੇ ਲੜਦੇ ਰਹੇ, ਦੋਵਾਂ ਨੇ ਇੱਕੋ ਵਾਰ ਭਰਵੇਂ ਵਾਰ ਕੀਤੇ। 75 ਸਾਲ ਦੇ ਬਜ਼ੁਰਗ ਦਾ ਤੇ 35 ਸਾਲ ਦੇ ਜਵਾਨ ਦਾ ਵੀ ਮੁਕਾਬਲਾ ਕੋਈ ਨਹੀਂ, ਉਹ ਨੌਜਵਾਨ ਉਹ ਬਜ਼ੁਰਗ, ਬਹੁਤ ਚਿਰ ਦੋਵੇਂ ਲੜੇ, ਖੰਡੇ ਖੜਕਦੇ ਰਹੇ, ਆਖਿਰਕਾਰ ਦੋਵਾਂ ਨੇ ਵਾਰ ਐਸੇ ਭਰਵੇਂ ਕੀਤੇ ਦੋਵਾਂ ਦੇ ਸਿਰ ਧੜਾਂ ਤੋਂ ਜੁਦਾ। ਜਦੋਂ ਧੜਾਂ ਤੋਂ ਸਿਰ ਜੁਦਾ ਹੋਏ, ਇਕਦਮ ਜਮਾਲ ਖਾਨ ਧਰਤੀ ਤੇ ਡਿੱਗਿਆ, ਬਾਬੇ ਦੀਪ ਸਿੰਘ ਦਾ ਸਰੀਰ ਡਿੱਗਦਾ ਸੀ ਤੇ ਇੱਕ ਸਿੱਖ ਬੋਲਿਆ, ਸਿੰਘ ਬਾਬਾ ਆਪਾਂ ਤੇ ਕਿਹਾ ਸੀ ਸਿਰੇ ਅਪੜਾਂਗੇ, ਤੁਸੀਂ ਤੇ ਰਾਹ ਚ ਹੀ ਰਹਿ ਗਏ, ਅੰਮ੍ਰਿਤਸਰ ਤੇ ਅਜੇ ਦੂਰ ਹੈ, ਤੁਸੀਂ ਤੇ ਕਿਹਾ ਸੀ ਸਿਰ ਭੇਟਾ ਕਰਾਂਗੇ ਅੰਮ੍ਰਿਤਸਰ ਜਾ ਕੇ, ਆਪਾਂ ਤੇ ਰਾਹ ਚ ਰਹਿ ਗਏ। ਉਸੇ ਵੇਲੇ ਬਾਬਾ ਦੀਪ ਸਿੰਘ ਦਾ ਸਰੀਰ ਡਿੱਗਦਾ ਡਿੱਗਦਾ ਫਿਰ ਖਲੋ ਗਿਆ, ਖੱਬੇ ਹੱਥ ਦੇ ਨਾਲ ਸੱਜੇ ਹੱਥ ਨਾਲ ਸੀਸ ਡਿੱਗਿਆ ਹੋਇਆ ਧਰਤੀ ਤੋਂ ਚੁੱਕ ਕੇ ਖੱਬੇ ਹੱਥ ਦੀ ਤਲੀ ਤੇ ਧਰ ਲਿਆ, ਤਲੀ ਤੇ ਸੱਜੇ ਹੱਥ ਵਿੱਚ ਖੰਡਾ ਫੜ ਲਿਆ। ਜਦੋਂ ਬਾਬਾ ਦੀਪ ਸਿੰਘ ਤੁਰੇ ਸੀ ਨਾ, ਹੋਣੀ ਆ ਗਈ ਸੀ ਸਾਹਮਣੇ, ਅੱਜ ਤੱਕ ਕੋਈ ਗਿਆ ਨਾ ਸਿੰਘਾ ਮੈਨੂੰ ਲਲਕਾਰ, ਬੰਨਦਾ ਕਿਉਂ ਦਾਈਏ ਕੂੜ ਦੇ ਤੁਰ ਜਾਏਗਾ ਹਾਰ। ਹੋਣੀ ਨੇ ਕਿਹਾ ਹਾਰ ਕੇ ਜਾਏਗਾ, ਮੈਨੂੰ ਲਲਕਾਰ ਕੇ ਨਹੀਂ ਗਿਆ ਅੱਜ ਤੱਕ ਕੋਈ, ਮੈਂ ਤੈਨੂੰ ਸਿਰੇ ਪਹੁੰਚਣ ਨਹੀਂ ਦੇਵਾਂਗੀ। ਬਾਬਾ ਦੀਪ ਸਿੰਘ ਨੇ ਆਖਿਆ ਸੀ ਕਲਗੀ ਧਰ ਦਾ ਸੇਵਕ ਉਹਨੂੰ ਕੌਣ ਦਬਾਵੇਗਾ, ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਵੇ। ਮੈਂ ਅਰਦਾਸ ਕਰਕੇ ਤੁਰਿਆ, ਮਹਾਰਾਜ ਦੀ ਕਿਰਪਾ ਨਾਲ ਮੈਂ ਸਿਰੇ ਅਪੜਾਂਗਾ ਜ਼ਰੂਰ, ਮੈਂ ਬੇਨਤੀ ਕੀਤੀ ਹੈ ਮਹਾਰਾਜ ਜ਼ਰੂਰ ਮੇਰੇ ਅੰਗ ਸੰਗ ਵਰਤਣਗੇ। ਉਹ ਕਹਿੰਦੀ ਸੀ ਮੈਂ ਸਿਰੇ ਤੈਨੂੰ ਜਾਣ ਨਹੀਂ ਦੇਣਾ। ਬਸ ਬਾਬਾ ਦੀਪ ਸਿੰਘ ਨੇ ਜਦੋਂ ਸਿਰ ਚੁੱਕਿਆ ਨਾ, ਤਲੀ ਤੇ ਧਰਿਆ, ਭੱਜ ਲੈ ਸਿਪਾਹੀ, ਕਹਿੰਦੇ ਓਏ ਜਿਉਂਦਿਆਂ ਨਾਲ ਤੇ ਲੜਿਆ ਜਾ ਸਕਦਾ ਹੈ, ਪਰ ਕਮਾਲ ਹੋ ਗਈ ਇਹ ਸਿੱਖ, ਇਹ ਤਾਂ ਬਿਨਾ ਸਿਰੋਂ ਸਿੰਘ ਲੜਦੇ ਸਾਥੋਂ ਲੜਿਆ ਜਾਂਦਾ ਨਹੀਂ।
ਦੀ ਸਿੰਘਾਂ ਨੇ ਅੜਦਾਈ ਕਿਸੇ ਕੋਲ ਗੱਡੀ ਮੌਤ ਦੀ ਸਿੰਘਾਂ ਨੇ ਅੜਵਾਈ ਸਿੰਘਾਂ ਮੌਤ ਦੀ ਚਿਖਾ ਨੂੰ ਅੱਗ ਲਾਈ ਕਿਸੇ ਕੋਲੋਂ ਹੋਰ ਨਾ ਡਰੀ ਇਹ ਡਰੀ ਨਹੀਂ ਜੇ ਮੌਤ ਨੂੰ ਡਰਾਇਆ ਤੇ ਗੁਰੂ ਕੇ ਖਾਲਸੇ ਨੇ ਡਰਾਇਆ ਗੁਰਮੁਖੋ ਮੌਤ ਵੀ ਸਾਹਮਣੇ ਆਈ ਪਰ ਫੇਰ ਵੀ ਸਿੰਘਾਂ ਦਾ ਕੁਝ ਨਹੀਂ ਵਿਗਾੜ ਸਕੀ ਪਰ ਮੈਨੂੰ ਮੈਂ ਅਰਜ਼ ਇਹ ਕਰਨੀ ਚਾਹੁੰਦਾ ਬਾਬਾ ਦੀਪ ਸਿੰਘ ਸੀਸ ਤਲੀ ਦੇ ਧਰ ਕੇ ਅੰਮ੍ਰਿਤਸਰ ਏਦਾਂ ਲੈ ਕੇ ਗਏ ਲਓ ਸੱਚੇ ਪਾਤਸ਼ਾਹ ਕੋਈ ਦੇਗ ਭੇਟ ਚੜਾਉਂਦਾ ਹੈ ਕੋਈ ਪਤਾਸਾ ਭੇਟ ਚੜਾਉਂਦਾ ਹੈ ਕੋਈ ਮਾਇਆ ਭੇਟ ਚੜਾਉਂਦਾ ਹੈ ਕੋਈ ਰੁਮਾਲੇ ਭੇਟ ਚੜਾਉਂਦਾ ਹੈ ਆਪ ਜੀ ਦਾ ਗਰੀਬ ਸਿੱਖ ਤੁਹਾਡੇ ਚਰਨਾਂ ਚ ਸੀਸ ਭੇਟ ਕਰਨ ਵਾਸਤੇ ਆਏ ਸੀਸ ਭੇਟ ਕਰਨ ਵਾਸਤੇ ਤੁਹਾਡਾ ਸੇਵਕ ਆਇਆ ਹੈ ਪਰ ਗੁਰਮੁਖੋ ਕਮਾਲ ਦੀ ਗੱਲ ਇਹ ਆ ਤਲੀਆਂ ਤਲੀ ਉੱਤੇ ਸਿਰ ਬਾਬੇ ਦੀਪ ਸਿੰਘ ਨੇ ਰੱਖਿਆ ਕਿੱਡੀ ਕਮਾਈ ਦੀ ਗੱਲ ਹੈ ਪਰ ਅਸੀਂ ਤਲੀਆਂ ਤੇ ਸਿਰ ਕੀ ਰੱਖਾਂਗੇ ਅਸੀਂ ਤਲੀਆਂ ਦਾ ਬੁੱਕ ਬਣਾ ਕੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਹੀ ਲੈ ਲਈਏ ਇਹੀ ਅੱਜ ਦੇ ਸਮੇਂ ਚ ਬੜੀ ਵੱਡੀ ਗੱਲ ਹੈ ਉਹ ਵੀ ਸਿੰਘ ਹੈ ਅਸੀਂ ਵੀ ਸਿੰਘ ਅਸੀਂ ਤਲੀਆਂ ਤੇ ਸਿਰ ਕੀ ਰੱਖਣਾ ਬੁੱਕ ਬਣਾ ਕੇ ਨਾ ਤਲੀਆਂ ਦਾ ਬਸ ਪੰਜ ਚੂਲੇ ਅੰਮ੍ਰਿਤ ਦੇ ਲੈ ਲਈਏ ਇੰਨਾ ਹੀ ਬੜਾ ਅੱਜ ਦੇ ਸਮੇਂ ਚ ਕਿਹੜਾ ਸਾਡਾ ਸਿਰ ਵੱਢਣ ਆ ਰਿਹਾ ਕਿਹੜਾ ਸਾਡਾ ਖੋਪੜੀ ਲਾਉਣ ਵਾਲਾ ਕਿਹੜਾ ਸਾਡਾ ਅੱਜ ਬੰਦ ਬੰਦ ਕੱਟ ਰਿਹਾ ਅੱਜ ਅੱਜ ਦੇ ਸਮੇਂ ਵਿੱਚ ਅੰਮ੍ਰਿਤਧਾਰੀ ਹੋਣਾ ਸਿੰਘ ਸੱਜਣਾ ਨਿਤਨੇਮੀ ਹੋਣਾ ਇੰਨਾ ਹੀ ਬੜਾ ਹੈ ਕੋਈ ਇੰਨੀ ਗੱਲ ਹੀ ਪੱਲੇ ਬੰਨ ਲਵੇ ਇੰਨਾ ਕੀ ਮਨ ਬਣਾ ਲੈ ਵੀ ਮੈਂ ਸਿੰਘ ਸੱਜਣਾ ਹੈ ਮੈਂ ਗੁਰੂ ਵਾਲਾ ਬਣਨਾ ਹੈ ਮੈਂ ਅੰਮ੍ਰਿਤਧਾਰੀ ਹੋ ਕੇ ਜੀਣਾ ਹੈ ਇਸ ਕਰਕੇ ਚੜ੍ਹਦੀ ਕਲਾ ਵਾਲੇ ਜੀਵਨ ਬਣਾਓ ਬਾਬਾ ਦੀਪ ਸਿੰਘ ਜੀ ਦੀ ਧੰਨ ਕਮਾਈ ਸੀ ਜਿੱਥੇ ਅੰਮ੍ਰਿਤਸਰ ਦੀ ਧਰਤੀ ਤੇ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਦਰਬਾਰ ਤਿਲ ਸੁੱਟਣ ਨੂੰ ਥਾਂ ਨਹੀਂ ਤਿਲ ਸੁੱਟਣ ਨੂੰ ਥਾਂ ਨਹੀਂ ਬਾਬੇ ਦੀਪ ਸਿੰਘ ਦਾ ਨਾਲ ਹੀ ਅਸਥਾਨ ਹੈ ਸ਼ਹੀਦਾਂ ਗੁਰਦੁਆਰਾ ਉੱਥੇ ਜਾ ਕੇ ਕਦੇ ਵੇਖਿਓ ਤਿਲ ਸੁੱਟਣ ਨੂੰ ਥਾਂ ਬਾਬੇ ਦੀਪ ਸਿੰਘ ਦੇ ਅਸਥਾਨ ਤੇ ਵੀ ਨਹੀਂ ਹੁੰਦੀ ਜਿੱਥੇ ਗੁਰੂ ਬੜਾ ਵੱਡਾ ਗੁਰੂ ਦੇ ਸਿੱਖ ਨੂੰ ਵੀ ਓਨਾ ਹੀ ਪੂਜਿਆ ਗਿਆ ਜਿੱਥੇ ਬਾਬਾ ਦੀਪ ਸਿੰਘ ਦੇ ਧੜ ਦਾ ਸੰਸਕਾਰ ਕੀਤਾ ਗਿਆ ਉਹ ਅਸਥਾਨ ਹੈ ਅੰਮ੍ਰਿਤਸਰ ਇਸ ਕਰਕੇ ਜਿੱਥੇ ਗੁਰੂ ਬੜਾ ਮਹਾਨ ਹੈ ਗੁਰੂ ਦੇ ਸਿੱਖ ਵੀ ਬੜੇ ਬੜੇ ਚੜ੍ਹਦੀ ਕਲਾ ਵਾਲੇ ਹੋਏ ਆ ਆਓ ਪਿਆਰਿਓ ਅਸੀਂ ਆਪਣੇ ਮਨ ਬਣਾਉਣੇ ਨੇ ਅੰਮ੍ਰਿਤਧਾਰੀ ਹੋਣਾ ਹੈ ਸਿੰਘ ਸੱਜਣਾ ਹੈ ਇਹ ਮੁੜ ਮੁੜ ਮੌਕਾ ਨਹੀਂ ਮਿਲਣਾ ਜ਼ਿੰਦਗੀ ਨੇ ਸਾਨੂੰ ਇਹ ਸਮਾਂ ਦਿੱਤਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣ ਕੇ ਧੀਆਂ ਬਣ ਕੇ ਅੰਮ੍ਰਿਤਧਾਰੀ ਹੋ ਕੇ ਜੀਵੀਏ ਮੈਂ ਭੈਣਾਂ ਮਾਤਾਵਾਂ ਨੂੰ ਵੀ ਅਰਜ਼ ਕਰਾਂਗਾ ਸਿੰਘਾਂ ਬਜ਼ੁਰਗਾਂ ਨੂੰ ਬੇਨਤੀ ਸਭ ਵੀਰਾਂ ਭਰਾਵਾਂ ਬੱਚਿਆਂ ਨੂੰ ਸਭ ਨੂੰ ਕਿ ਗੁਰੂ ਵਾਲੇ ਬਣਨ ਲਈ ਜ਼ਰੂਰ ਤਿਆਰੀ ਕਰੋ ਕੱਲ ਨੂੰ ਗੁਰਦੁਆਰਾ ਸਾਹਿਬ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਉਸ ਸਥਾਨ ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ ਕਾਫੀ ਨਾਮ ਅੰਮ੍ਰਿਤ ਛਕਣ ਵਾਸਤੇ ਆ ਗਏ ਨੇ ਬਾਕੀ ਸਿੰਘਾਂ ਨੂੰ ਬੇਨਤੀ ਹੈ ਵਾਹਿਗੁਰੂ ਜਿਹੜੇ ਜੇ ਕੱਚੇ ਨੇ ਜ਼ਰੂਰ ਤਿਆਰੀ ਕਰ ਲਓ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਪੰਜ ਪਿਆਰੇ ਆਉਣਗੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਸਿੰਘ ਸੱਜ ਕੇ ਆਪਣਾ ਲੋਕ ਪਰਲੋਕ ਸੁਹੇਲਾ ਕਰੋ ਪਿਆਰਿਓ ਮਹਾਰਾਜ ਸਾਹਿਬ ਜੀ ਨੇ ਮਿਹਰ ਕੀਤੀ ਸਬੱਬ ਨਾਲ ਸਮਾਂ ਮਿਲਿਆ ਰਲ ਮਿਲ ਕੇ ਲਾਹੇ ਲਈਏ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣ ਕੇ ਸਿੰਘ ਸੱਜ ਕੇ ਆਪਣਾ ਜੀਵਨ ਸਫਲ ਕਰੀਏ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਹਰ ਸੱਚੇ ਤਖਤ ਚਰਚਾ ਸਤ ਸੰਗਤ ਚੇਲਾ ਨਾਨਕ ਮੇਰ ਪਾਉ ਦਰਸ
ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਚੋਲਾ ਨਾਨਕ ਨਿਰਭਉ ਸਿੱਧਾ
ਜੋ ਗੁਰੂ ਵਾਲੇ ਬਣੋ ਬਾਰ ਬਾਰ ਸਮਾਂ ਨਹੀਂ ਮਿਲਣਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਰੂਪੀ ਫਰਿਸ਼ਤੇ ਨੇ ਝਪਟ ਮਾਰ ਲੈਣੀ ਹੈ ਕੋਈ ਅੱਜ ਜਾ ਰਿਹਾ ਕੋਈ ਕੱਲ ਜਾ ਰਿਹਾ ਸਦਾ ਇੱਥੇ ਬੈਠ ਨਹੀਂ ਰਹਿਣਾ ਜ਼ਰੂਰ ਮਨ ਬਣਾ ਕੇ ਸਿੰਘ ਸਜੋ ਗੁਰੂ ਵਾਲੇ ਬਣੋ ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ ਜਿੱਦਾਂ ਪਾਣੀ ਵਿੱਚ ਪਤਾਸਾ ਅੱਗ ਦਾ ਮਹਿਲ ਹਵਾ ਦੀਆਂ ਨੀਹਾਂ ਨਾ ਇਹ ਤੋਲਾ ਨਾ ਇਹ ਮਾਸਾ ਦੁਨੀਆਂ ਬਣੀ ਹੈ ਖੇਲ ਤਮਾਸ਼ਾ ਇੱਕ ਦਰ ਰੋਣਾ ਇੱਕ ਦਰ ਹਾਸਾ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜ਼ਿੰਦਗੀ ਹੈ ਹੜ ਦਾ ਪਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਮਲਣਾ ਹੋਰ ਟਿਕਾਣਾ ਹੋ ਦੁਨੀਆਂ ਬਣੀ ਮੁਸਾਫ਼ਰ ਖਾਨਾ ਜੋ ਆਇਆ ਪੁੱਸ ਜਾਣਾ ਹੋ ਸਦਾ ਨਹੀਂ ਇੱਥੇ ਬੈਠ ਰਹਿਣਾ ਪਿਆਰਿਓ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਘਰੋ ਘਰੀ ਚਾਲਾ ਨਹੀਂ ਪਾਉਣਾ ਕਾਲ ਨਹੀਂ ਕਰਨੀ ਅਰਦਾਸਾਂ ਹੁਕਮਨਾਮੇ ਸੁਣ ਕੇ ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਚਾਲਾ ਪਾਇਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਤਿਆਰ ਪਰ ਤਿਆਰ ਹੋਵੋ ਮਨ ਬਣਾਓ ਤੇ ਜਿਹੜੇ ਮਨ ਬਣਾ ਚੁੱਕੇ ਨੇ ਉਹ ਹੋਰਾਂ ਨੂੰ ਪ੍ਰੇਰੋ ਵੱਧ ਤੋਂ ਵੱਧ ਗੁਰੂ ਵਾਲੇ ਬਣੋ ਸਿੰਘ ਸਜੋ ਮਹਾਰਾਜ ਸਾਹਿਬ ਮਿਹਰ ਕਰਨ ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ ਸਾਰਿਆਂ ਨੇ ਵੱਧ ਚੜ੍ਹ ਪਹੁੰਚ ਕੇ ਦਰਸ਼ਨ ਬਖਸ਼ਣੇ ਨੇ ਕੱਲ ਦਾ ਇੱਕੋ ਹੀ ਦੀਵਾਨ ਰਹਿ ਗਿਆ ਸਬੱਬ ਨਾਲ ਸਮਾਂ ਮਿਲਦਾ ਰਲ ਮਿਲ ਕੇ ਬਹਿਣ ਦਾ ਹਾਜ਼ਰੀਆਂ ਭਰਨ ਲਈ
ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਕਿਰਪਾ ਸਤਿਗੁਰੂ ਕਿਰਪਾ ਜਿਹੜੇ ਮੱਥਾ ਟੇਕਣ ਵਾਲੀ ਨੂੰ ਰਹਿ ਗਏ ਨੇ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਉਹ ਮੱਥਾ ਟੇਕ ਲੈਣ, ਮੱਥਾ ਟੇਕ ਕੇ ਪੰਡਾਲ ਵਿੱਚ ਹੀ ਬਹਿਣਾ, ਬਾਹਰ ਨਹੀਂ ਜਾਣਾ। ਪਹਿਲਾ ਅਨੰਤ ਹੋਆ ਸਤਿਗੁਰੂ ਮੈਂ ਪਾਇਆ, ਰਹੋ ਤੂੰ ਮਨ ਮੇਰੇ ਦੂਖ ਸਭ ਸੁਸਾਰਨਾ, ਗੱਲਾਂ ਸਮਰੱਥ ਸੁਣਾਤੀ ਮਨੋ ਮਸਾਰੇ, ਸਾਡੇ ਸਾਹਿਬ ਗਿਆਨ ਹੀ ਕਰਦੇ ਸਦਾ ਸੁਖ ਸਲਾਹ ਤੇਰੀ ਨਾ ਮਨ ਵਸਾਵੇ, ਗਹਿਣਾ ਸੁਖੇ ਸਾ ਗਿਆਨਾ ਹੀ ਕਰਦੇ
ਮੁਖ ਜੀ।
ਸੱਜ ਕੇ ਬੁਲਾਵੇ ਸੋ ਨਿਹਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।